ਤੇਰਾ ਸੁਣ ਸੁਣ ਗੁਰ ਕੇ ਬਚਨ ਕੋ ਗਨੀ ਗਰੀਬ ਵਿਸਾਲ ਬਿਆ ਉਛਾ ਪਛਾਣ ਕੈ ਗਮਨੇ ਠਾਨ ਤਦਕਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰੂ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਪਿਛਲੇ ਪਹਿਰਾਂ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਦਸਮੇਸ਼ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਤਿਗੁਰਾਂ ਦਾ ਇਤਿਹਾਸ ਚੱਲ ਰਿਹਾ ਬੇਅੰਤ ਸੰਗਤਾਂ ਗੁਰੂ ਚਰਨਾਂ ਚ ਆ ਰਹੀਆਂ ਨੇ ਕਲਗੀਧਰ ਪਾਤਸ਼ਾਹ ਜੀ ਸ਼ਸਤਰਾਂ ਦਾ ਅਭਿਆਸ ਕਰਦੇ ਕਰਾਉਂਦੇ ਨੇ ਉਧਰ ਬੇਅੰਤ ਸਿੱਖ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਨੌਵੇਂ ਪਾਤਸ਼ਾਹ ਦੀ ਜਗ੍ਹਾ ਤੇ ਉਹਨਾਂ ਦੇ ਸਪੁੱਤਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਰਾਜਮਾਨ ਹੋਏ ਨੇ ਤੋ ਦਰਸ਼ਨਾਂ ਵਾਸਤੇ ਬਹੀਰਾਂ ਕੱਤ ਕੇ ਸੰਗਤਾਂ ਆਈਆਂ ਲਾਹੌਰ ਸ਼ਹਿਰ ਤੋਂ ਵੀ ਸੰਗਤ ਆਈ ਹੈ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਲਾਹੌਰ ਤੋਂ ਆਈ ਹੋਈ ਸੰਗਤ ਵਿੱਚ ਸੁਪਿੱਖੀ ਖੱਤਰੀ ਗੋਤਰ ਦਾ ਧਾਰਨੀ ਇੱਕ ਸਿੱਖ ਹੈ ਭਾਈ ਹਰਜਸ ਦਰਸ਼ਨ ਕਰਕੇ ਮਨ ਦੀ ਇੱਛਾ ਹੋਈ ਕਿ ਮੈਂ ਆਪਣੀ ਪੁੱਤਰੀ ਨੂੰ ਆਪਣੀ ਲੜਕੀ ਨੂੰ ਗੁਰੂ ਕਲਗੀਧਰ ਦੇ ਚਰਣਾਂ ਦੀ ਦਾਸੀ ਬਣਾ ਦਿਆਂ ਮਾਤਾ ਜੀ ਹੋਣਾ ਨੂੰ ਜਾ ਕੇ ਬੇਨਤੀ ਕੀਤੀ ਮਾਤਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਤੋ ਫਿਰ ਭਾਈ ਹਰਜਸ ਨੇ ਗੁਰੂ ਕਲਗੀਧਰ ਨੂੰ ਇਹ ਬੇਨਤੀ ਕੀਤੀ ਤੇ ਮਾਮਾ ਕਿਰਪਾਲ ਚੰਦ ਜੀ ਜਿਨ੍ਹਾਂ ਨੂੰ ਮਾਤਾ ਜੀ ਦੀ ਪਹਿਲਾਂ ਹੀ ਹਦਾਇਤ ਸੀ ਕਿ ਲਾਹੌਰ ਤੋਂ ਇੱਕ ਸਿੱਖ ਆਏਗਾ ਆਪਣੀ ਲੜਕੀ ਦਾ ਰਿਸ਼ਤਾ ਲੈ ਕੇ ਉਹ ਰਿਸ਼ਤਾ ਪ੍ਰਵਾਨ ਕਰ ਲੈਣਾ ਉਸੇ ਵਕਤ ਮਹਾਰਾਜ ਗੁਰੂ ਕਲਗੀਧਰ ਜੀ ਦੀ ਸਗਾਈ ਭਾਈ ਹਰਜਸ ਜੀ ਦੀ ਸਪੁੱਤਰੀ ਜੋ ਲਾਹੌਰ ਨਿਵਾਸੀ ਹੈ ਇਹ ਭਾਗਸ਼ਾਲੀ ਸਪੁੱਤਰੀ ਭਾਈ ਹਰਜਸ ਦੀ ਜੋ ਗੁਰੂ ਕੇ ਮਹਿਲ ਬਣੇ ਸਭ ਤੋਂ ਵੱਡੇ ਮਹਿਲ ਇਹਨਾਂ ਦਾ ਨਾਂ ਮਾਤਾ ਜੀਤੋ ਹੈ ਰਿਸ਼ਤਾ ਕਰਕੇ ਜਦੋਂ ਆਪਣੇ ਸ਼ਹਿਰ ਲਾਹੌਰ ਮੁੜੇ ਤੇ ਸੰਗੀਆਂ ਸਾਥੀਆਂ ਨੇ ਬੜੀਆਂ ਵਧਾਈਆਂ ਦਿੱਤੀਆਂ ਵਿਆਹ ਦਾ ਦਿਨ ਮਿੱਥ ਕੇ 23 ਹਾੜ ਦਾ ਦਿਨ ਮਿੱਥਿਆ ਕਿ 23 ਹਾੜ ਦਾ ਦਿਨ ਮੁਕਰਰ ਕੀਤਾ ਤੇ ਸਤਿਗੁਰਾਂ ਕੋਲ ਆਏ ਕਿ ਮਹਾਰਾਜ 23 ਹਾੜ ਨੂੰ ਬਰਾਤ ਦਾ ਟਿਕਾਓ ਕਰੋ ਸਾਡੇ ਲਾਹੌਰ ਸ਼ਹਿਰ ਵਿੱਚ ਆ ਕੇ। ਕਲਗੀਧਰ ਨੇ ਬਚਨ ਕੀਤਾ ਲਾਹੌਰ ਅਸੀਂ ਨਹੀਂ ਜਾਣਾ, ਲਾਹੌਰ ਇੱਥੇ ਆਏਗਾ, ਲਾਹੌਰ ਹੀ ਇੱਥੇ ਚੱਲ ਕੇ ਆਏਗਾ, ਅਸੀਂ ਇੱਥੇ ਨਵਾਂ ਲਾਹੌਰ ਵਸਾਵਾਂਗੇ। ਤੇ ਤੁਹਾਡਾ ਵੀ ਜਿਹੜਾ ਪ੍ਰਣ ਕੀਤਾ ਹੋਇਆ ਕਿ ਤੁਸੀਂ ਲਾਹੌਰ ਵਿੱਚ ਲੜਕੀ ਵਿਆਹਣੀ ਹੈ ਤੇ ਇੱਥੇ ਗੁਰੂ ਕਾ ਲਾਹੌਰ ਵਸੇਗਾ, ਉਹਦੇ ਵਿੱਚ ਤੁਸੀਂ ਆਪਣੀ ਸਾਰੀ ਮਰਿਆਦਾ ਪੂਰਨ ਕਰਕੇ ਪ੍ਰਣ ਪੂਰਾ ਕਰ ਲੈਣਾ। ਭਾਈ ਹਰਜਸ ਨੇ ਆਖਿਆ ਮਹਾਰਾਜ 2 ਮਹੀਨੇ ਵਿਆਹ ਅੱਗੇ ਰਹਿ ਗਏ ਨੇ ਤੇ ਆਪ ਜੀ ਦਾ ਲਾਹੌਰ ਕਦੋਂ ਵਸਿਆ ਤੇ ਕਦੋਂ ਵਿਆਹ ਕੀਤਾ? ਮਹਾਰਾਜ ਜੀ ਕਹਿੰਦੇ ਤੁਸੀਂ ਇੱਥੇ ਹੀ ਰਹੋ, ਜਦੋਂ ਵਸ ਜਾਏਗਾ ਵੇਖ ਕੇ ਹੀ ਜਾਇਆ ਜੇ, ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੰਬੰਧੀਆਂ ਨੂੰ ਇੱਥੇ ਸੱਦ ਕੇ ਲੈ ਆਉਣਾ। ਭਾਈ ਹਰਜਸ ਨੇ ਸਤ ਬਚਨ ਕਿਹਾ ਤੇ ਸਤਿਗੁਰਾਂ ਦੇ ਚਰਨਾਂ 'ਚ ਰਹਿ ਗਏ। ਕਲਗੀਧਰ ਨੇ ਹੁਕਮਨਾਮੇ ਭੇਜ ਦਿੱਤੇ ਸਾਰਿਆਂ ਨਗਰਾਂ ਵਿੱਚ, ਜਿੱਥੇ ਜਿੱਥੇ ਵਪਾਰੀ ਜਿਨ੍ਹਾਂ ਜਿਨ੍ਹਾਂ ਵਪਾਰ ਕਰਨਾ, ਚਾਹੇ ਕਿਸੇ ਨੇ ਖੰਡ ਘਿਓ ਦਾ ਵਪਾਰ ਕਰਨਾ, ਕਿਸੇ ਨੇ ਆਟੇ ਦਾ ਵਪਾਰ ਕਰਨਾ, ਦੁੱਧ ਦਾ ਵਪਾਰ ਕਰਨਾ, ਜਾਂ ਫਿਰ ਕਿਸੇ ਨੇ ਸੋਨੇ ਦਾ ਕੱਪੜਿਆਂ ਦਾ ਵਪਾਰ ਕਰਨਾ, ਸਾਰੇ ਆ ਜਾਓ, ਆ ਕੇ ਬਾਜ਼ਾਰ ਬਣਾ ਲਓ ਲਾਹੌਰ ਵਾਂਗੂ, ਤੁਹਾਨੂੰ ਬੜਾ ਮੁਨਾਫਾ ਹੋਵੇਗਾ। ਜ਼ਿਆਦਾ ਲੰਮਾ ਸਮਾਂ ਨਹੀਂ ਤੁਹਾਨੂੰ ਰਹਿਣਾ ਪੈਣਾ, ਥੋੜ੍ਹਾ ਸਮਾਂ ਹੀ ਇੱਥੇ ਰਹੋ ਅਤੇ ਗੁਰੂ ਕੇ ਲਾਹੌਰ ਦੇ ਵਿੱਚ ਆਪਣਾ ਵਪਾਰ ਕਰਕੇ ਮੁਨਾਫਾ ਖੱਟੋ। ਕਲਗੀਧਰ ਜੀ ਦੇ ਹੁਕਮਨਾਮੇ ਸਾਰਿਆਂ ਮਸੰਦਾਂ ਨੂੰ, ਸੰਗਤਾਂ ਨੂੰ, ਸਿੱਖਾਂ ਨੂੰ ਸ਼ਹਿਰ ਸ਼ਹਿਰ ਗ੍ਰਾਮ ਗ੍ਰਾਮ ਪਹੁੰਚੇ ਨੇ। ਉੱਥੋਂ ਜਿਵੇਂ ਸਾਰੇ ਵਪਾਰੀ ਆ ਕੇ ਗੁਰੂ ਕਾ ਲਾਹੌਰ ਨਗਰ ਵਸਾ ਰਹੇ ਨੇ, ਆਓ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ, ਜਿਵੇਂ ਗੁਰੂ ਕਾ ਲਾਹੌਰ ਨਗਰ ਵਸਿਆ ਉਹ ਗੁਰੂ ਕਾ ਲਾਹੌਰ ਵਸਣ ਦੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਸੁਣ ਸੁਣ ਗੁਰ ਕੇ ਬਚਨ ਕੋ ਕਨੀ ਗਰੀਬ ਵਿਸਾਲ।
ਸਤਿਗੁਰੂ ਕਲਗੀਧਰ ਜੀ ਦੇ ਬਚਨ ਸੁਣ ਕੇ ਜਿੱਥੇ ਵੱਡੇ ਵੱਡੇ ਸ਼ਾਹੂਕਾਰ ਆਏ ਨੇ ਵਪਾਰ ਕਰਨ ਵਾਸਤੇ, ਦੁਕਾਨਾਂ ਖੋਲਣ ਵਾਸਤੇ, ਉੱਥੇ ਬਹੁਤ ਸਾਰੇ ਗਰੀਬ ਗਣੇ, ਉਹ ਵੀ ਮਹਾਰਾਜ ਜੀ ਦੇ ਬਚਨ ਸੁਣ ਕੇ
ਵਿਆਹ ਉਛਾ ਪਛਾਣ ਕੇ ਗਮਨ ਠਾਨ ਤਤਕਾਲ।
ਸਤਿਗੁਰੂ ਕਲਗੀਧਰ ਜੀ ਦੇ ਵਿਆਹ ਦਾ ਉਤਸਵ, ਵਿਆਹ ਦਾ ਸਮਾਗਮ ਜਾਣ ਕੇ ਬਹੁਤ ਸਾਰੇ ਸਿੱਖ, ਜਿਹੜੇ ਗਨੀ ਗਰੀਬ ਸਿੱਖ ਵੀ ਨੇ, ਕਿ ਗੁਰੂ ਘਰ ਦੇ ਵਿੱਚ ਖੁਸ਼ੀਆਂ ਦਾ ਸਮਾਗਮ ਆਇਆ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਸ਼ਾਦੀ ਦਾ ਸਮਾਗਮ ਹੈ, ਸ਼ਾਦੀ ਦਾ ਸਮਾਗਮ ਵੇਖਣ ਵਾਸਤੇ, ਮਹਾਰਾਜ ਜੀ ਦਾ ਵਿਵਾਹ ਵੇਖਣ ਵਾਸਤੇ ਬੇਅੰਤ ਸੰਗਤਾਂ, ਬੇਅੰਤ ਸਿੱਖ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਹਨ।
ਜੋ ਪਈ ਅਨਕ ਬਨਕ ਰੋਪੜ ਤੇ ਆਏ,
ਬਾਣੀਏ ਜਿਹੜੇ ਦੁਕਾਨਦਾਰੀਆਂ ਕਰਨ ਵਾਲੇ ਨੇ, ਬਾਣੀਏ ਬਨਕ ਨਾਮ ਹੈ ਬਾਣੀਆਂ ਦਾ, ਰੋਪੜ ਸ਼ਹਿਰ ਨੇੜੇ ਬੜਾ ਵੱਡਾ ਨਗਰ ਸੀ ਰੋਪੜ, ਉਥੋਂ ਮਹਾਰਾਜ ਜੀ ਵਾਸਤੇ ਘੋੜੇ ਵੀ ਆਉਂਦੇ ਸੀ ਤੇ ਸਤਿਗੁਰੂ ਘੋੜੇ ਖਰੀਦਿਆ ਕਰਦੇ ਸੀ ਉਥੋਂ ਦੇ ਪਠਾਣਾ ਕੋਲੋਂ। ਤੋ ਬਹੁਤ ਸਾਰੇ ਜਿਹੜੇ ਬਾਣੀਏ ਵਪਾਰ ਕਰਨ ਵਾਲੇ ਨੇ ਉਹ ਰੋਪੜ ਤੋਂ ਚੱਲ ਕੇ ਆਏ ਹਨ।
ਸਕਲ ਪੰਥ ਕੋ ਸੌਦਾ ਲਿਆਏ,
ਸਰਵ ਪ੍ਰਕਾਰ ਦਾ ਸੌਦਾ ਲੈ ਕੇ ਆਏ ਨੇ, ਜਿਹੜਾ ਜਿਹੜਾ ਸੌਦਾ ਉਹਨਾਂ ਨੇ ਵੇਚਣਾ ਸੀ, ਵਪਾਰ ਕਰਨਾ ਸੀ, ਕੋਈ ਆਟਾ ਖੰਡ ਲਿਆਇਆ, ਕੋਈ ਲੂਣ ਮਿਰਚਾਂ ਲਿਆਇਆ, ਕੋਈ ਘਿਓ ਲੈ ਕੇ ਆਇਆ, ਕੋਈ ਕੱਪੜਾ ਲੈ ਕੇ ਆਇਆ, ਏਦਾਂ ਜਿਹੜੀ ਜਿਹੜੀ ਚੀਜ਼ ਦਾ ਕਿਸੇ ਨੇ ਵਪਾਰ ਕਰਨਾ ਸੀ ਉਹ ਬਾਣੀਏ ਆਪਣਾ ਆਪਣਾ ਸੌਦਾ ਲੈ ਕੇ ਗੁਰੂ ਕੇ ਲਾਹੌਰ ਵਿੱਚ, ਜਿੱਥੇ ਮਹਾਰਾਜ ਜੀ ਨੇ ਨਗਰ ਵਸਾਉਣਾ, ਉੱਥੇ ਵਪਾਰ ਕਰਨ ਵਾਸਤੇ ਚੱਲ ਕੇ ਬਾਣੀਏ ਆਏ ਹਨ।
ਪੁਰ ਹੁਸ਼ਿਆਰ ਆਦਿ ਜੇ ਹੋਤੇ, ਤਿਨ ਮੈਂ ਤੇ ਆਵਤ ਭੇਤੇ।
ਇਧਰੋਂ ਰੋਪੜ ਤੋਂ ਆਏ ਨੇ ਬਾਣੀਏ ਵਪਾਰੀ ਤੇ ਉਧਰੋਂ ਨਾਲੋਂ ਹੀ ਦੁਆਬੇ ਦੇ ਇਲਾਕੇ ਚੋਂ ਹੁਸ਼ਿਆਰਪੁਰ ਤੋਂ, ਇਹ ਵੀ ਪੁਰਾਣਾ ਸ਼ਹਿਰ ਹੈ, ਹੁਸ਼ਿਆਰਪੁਰ ਦੇ ਵਿੱਚੋਂ ਵੀ ਬੜੇ ਬਾਣੀਏ ਵਪਾਰੀ ਵਪਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਸੱਦੇ ਤੇ ਮਹਾਰਾਜ ਜੀ ਦਾ ਹੁਕਮਨਾਮਾ ਸੁਣ ਕੇ ਬਹੁਤ ਸਾਰੇ ਹੁਸ਼ਿਆਰਪੁਰ ਆਦਿਕ ਨਗਰ ਤੋਂ, ਜਲੰਧਰ ਤੋਂ, ਏਦਾਂ ਬਹੁਤ ਸਾਰੇ ਨਗਰਾਂ ਦੇ ਵਿੱਚੋਂ ਸਿੱਖ ਚੱਲ ਕੇ ਆਏ ਨੇ ਵਪਾਰ ਕਰਨ ਵਾਸਤੇ।
ਕੀਤਕ ਗੁਰ ਸਿੱਖ ਸੰਗਤ ਆਵੈ,
ਵਪਾਰੀ ਬਾਣੀਏ ਆਏ ਨੇ ਜਿਹੜੇ ਕੇਵਲ ਬਾਣੀਏ ਸੀ, ਨਾਲੇ ਗੁਰੂ ਘਰ ਨਾਲ ਪਿਆਰ ਵੀ ਰੱਖਦੇ ਨੇ, ਨਾਲੇ ਆਪਣੀਆਂ ਦੁਕਾਨਦਾਰੀਆਂ ਵੀ ਕਰਦੇ ਨੇ, ਉਹ ਆਏ ਨੇ ਜਿੱਥੇ ਉੱਥੇ ਕੇਤਕ ਕਈ ਗੁਰੂ ਕੇ ਸਿੱਖ ਵੀ ਆਏ ਨੇ ਜਿਹੜੇ ਸਿਰਫ ਗੁਰੂ ਨਾਲ ਪਿਆਰ ਕਰਦੇ ਨੇ, ਜਿਨ੍ਹਾਂ ਨੂੰ ਵਪਾਰ ਨਾਲ ਕੋਈ ਪਿਆਰ ਨਹੀਂ। ਵਪਾਰ ਤਾਂ ਸਿਰਫ ਇੱਕ ਬਹਾਨਾ ਹੈ, ਆਏ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ। ਇੱਦਾਂ ਕੇਤਕ ਸਿੱਖ ਸੰਗਤਾਂ ਚੱਲ ਕੇ ਆਈਆਂ ਨੇ।
ਤਿਨਕੇ ਸੰਗ ਪਰ ਮਿਲ ਜਾਵੇ,
ਜਦੋਂ ਸਿੱਖ ਰਸਤੇ ਚ ਚੱਲ ਕੇ ਆਉਂਦੇ ਹੁੰਦੇ ਨੇ, ਰਸਤੇ ਵਿੱਚ ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ, ਤੇ ਉਹ ਪੁੱਛਦੇ ਭਾਈ ਕਿੱਥੇ ਚੱਲੇ, ਉਹ ਕਹਿੰਦੇ ਕਲਗੀਧਰ ਦਾ ਵਿਆਹ ਹੈ, ਮਹਾਰਾਜ ਜੀ ਦਾ 23 ਹਾੜ ਨੂੰ ਵਿਆਹ ਦਾ ਸਮਾਗਮ ਆ ਰਿਹਾ, ਅਸੀਂ ਸਤਿਗੁਰਾਂ ਦੇ ਵਿਆਹ ਤੇ ਚੱਲੇ ਹਾਂ। ਇਹ ਸੁਣ ਕੇ ਉਹ ਵੀ ਨਾਲ ਲੈ ਚ ਕਹਿੰਦੇ ਠਹਿਰੋ ਭਾਈ, ਸਾਨੂੰ ਵੀ ਨਾਲ ਲੈ ਚੱਲੋ, ਅਸੀਂ ਵੀ ਕਲਗੀਧਰ ਜੀ ਦੇ ਵਿਆਹ ਦਾ ਸਮਾਗਮ ਵੇਖਾਂਗੇ, ਖੁਸ਼ੀਆਂ ਵੇਖਾਂਗੇ। ਇੱਦਾਂ ਰਸਤੇ ਵਿੱਚ ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਸੰਗਤਾਂ ਨਾਲ ਮਿਲ ਕੇ ਆ ਰਹੀਆਂ ਹਨ।
ਤਨਖਾਹ ਟੈਂਗੇ ਕਰ ਵਿਵਹਾਰੋ,
ਕਈ ਵਪਾਰੀ ਵੀ ਆ ਜਿਹੜੇ ਰਸਤੇ ਵਿੱਚ, ਕਈ ਵਪਾਰੀ ਵਪਾਰ ਉਦੋਂ ਨਾ ਆ ਲੂਣ ਮਿਰਚ ਆਦਿਕ ਇੱਦਾਂ ਦਾ ਸਮਾਨ ਲੈ ਕੇ ਪਿੰਡ ਪਿੰਡ ਵੇਚਿਆ ਕਰਦੇ ਸੀ ਫੇਰੀਆਂ ਦੇ ਨਾਲ, ਤੋ ਉਸ ਵੇਲੇ ਕਈ ਫੇਰੀਆਂ ਵਾਲੇ ਪੁੱਛਦੇ ਬਈ ਕਿੱਥੇ ਚੱਲੋ, ਕਹਿੰਦੇ ਵਪਾਰ ਕਰਾਂਗੇ ਉੱਥੇ ਜਾ ਕੇ, ਨਾਲੇ ਵਿਆਹ ਵੇਖਾਂਗੇ। ਉਹ ਕਹਿੰਦੇ ਫਿਰ ਸਾਨੂੰ ਵੀ ਲੈ ਚੱਲੋ। ਏਦਾਂ ਬਹੁਤ ਸਾਰੇ ਵਪਾਰੀ ਵੀ ਨਾਲ ਆਏ, ਕਹਿੰਦੇ ਜੀ ਉੱਥੇ ਤਾਂ ਧਨ ਖੱਟਾਂਗੇ, ਬੜਾ ਵਪਾਰ ਚੱਲੇਗਾ, ਬੜੀਆਂ ਸੰਗਤਾਂ ਆਉਣਗੀਆਂ, ਸਾਡਾ ਕਾਫੀ ਸੌਦਾ ਉੱਥੇ ਜਾ ਕੇ ਵਿਕੇਗਾ।
ਮੇਲਾ ਲੱਗਾ ਕਈ ਹਜ਼ਾਰੋ,
ਕਲਗੀਧਰ ਦੇ ਵਿਆਹ ਦੇ ਉੱਤੇ ਬੜਾ ਵੱਡਾ ਜੋੜ ਮੇਲਾ ਲੱਗਣਾ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਉੱਥੇ ਚੱਲ ਕੇ ਆਉਣੀਆਂ ਹਨ।
ਸੁਣ ਸੁਣ ਨਰ ਗ੍ਰਾਮਨ ਸਮਝਾਏ,
ਸੁਣ ਸੁਣ ਕੇ ਬਹੁਤ ਸਾਰੇ ਨਰ, ਬਹੁਤ ਸਾਰੇ ਸੇਵਕ, ਬਹੁਤ ਸਾਰੇ ਵਪਾਰ ਕਰਨ ਵਾਲਾ ਜਿਹੜਾ ਵਪਾਰੀ ਤਬਕਾ ਸੀ, ਉਹ ਸਾਰੇ ਚੱਲ ਚੱਲ ਕੇ ਆਨੰਦਪੁਰ ਸਾਹਿਬ ਆ ਰਹੇ ਨੇ।
ਕਰ ਚਿਤ ਚੌਂਪ ਤੁਰਤ ਚੱਲ ਆਏ,
ਚਿਤ ਦੇ ਬੜੇ ਭਾਰੀ ਚਾਓ ਨਾਲ, ਬੜੇ ਭਾਰੀ ਉਮਾਓ ਨਾਲ, ਬੜੀ ਛੇਤੀ ਨਾਲ, ਕਾਹਲੀ ਨਾਲ ਚੱਲ ਕੇ ਆਉਂਦੇ ਹਨ।
ਉਤੋਂ ਨਗਰ ਸਰਹੰਦ ਬਡੇਰੇ, ਤੈਂ ਬਿਵਹਾਰੀ ਮਿਲੇ ਕਨੇਰੇ।
ਖਾਲਸਾ ਜੀ, ਉਹਨਾਂ ਦਿਨਾਂ ਵਿੱਚ ਜਿਹੜਾ ਸਰਹੰਦ ਸੀ, ਇਹ ਬੜਾ ਵੱਡਾ ਨਗਰ ਸੀ, ਇਹਨੂੰ ਬਾਵਨੀ ਸਰਹੰਦ ਕਹਿੰਦੇ ਸੀ, 52 ਪਰਗਣੇ ਦੇ ਅਧੀਨ ਸੀ। ਸਰਹੰਦ ਸ਼ਹਿਰ ਬੜਾ ਵੱਡਾ ਸ਼ਹਿਰ ਸੀ, ਇਹ ਮੁਸਲਮਾਨਾਂ ਦੀ ਬੜੀ ਵੱਡੀ ਰਾਜਧਾਨੀ ਸੀ ਸਮਝ ਲਓ। ਇੱਥੋਂ ਵੀ ਜਿਹੜੇ ਬੜੇ ਵਪਾਰੀ ਸੀ ਸਰਹੰਦ ਦੇ ਵਿੱਚ, ਉਹ ਵੀ ਵਪਾਰ ਕਰਨ ਵਾਸਤੇ, ਵਿਵਹਾਰ ਕਰਨ ਵਾਸਤੇ ਇਕੱਠੇ ਹੋ ਕੇ ਸਰਹੰਦ ਤੋਂ ਉਹਨਾਂ ਨੇ ਸੌਦਾ ਲਿਆ। ਜਿਹੜੇ ਜਿਹੜੇ ਸੌਦੇ ਦਾ ਵਪਾਰ ਕਰਨਾ ਸੀ, ਉਹ ਸੌਦਾ ਸਰਹੰਦ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਵੱਡੋ ਬਾਜ਼ਾਰ ਤਾਂ ਤੇ ਆਇਓ,
ਸਰਹੰਦ ਤੋਂ ਬੜਾ ਵੱਡਾ ਬਾਜ਼ਾਰ ਉੱਠ ਕੇ ਗਿਆ, ਬੜੇ ਬੜੇ ਦੁਕਾਨਦਾਰ ਬੜਾ ਬੜਾ ਅਸਬਾਬ ਲੈ ਕੇ, ਸਮਾਨ ਲੈ ਕੇ, ਸੌਦਾ ਲੈ ਕੇ ਗਏ ਹਨ।
ਸੌਦਾ ਵੱਢ ਲਿਆਇਓ,
ਵਪਾਰ ਕਰਨ ਵਾਸਤੇ ਬੜਾ ਭਾਰੀ ਸੌਦਾ ਸਰਹੰਦ ਤੋਂ ਲੈ ਕੇ ਗਏ। ਸਰਹੰਦ ਤੋਂ ਬੜਾ ਵੱਡਾ ਭਾਰੀ ਸਮਾਨਾਂ ਦੇ ਗੱਡਿਆਂ, ਸਮਾਨ ਜਿਹੜਾ ਸੀ, ਸੌਦਾ ਜਿਹੜਾ ਸੀ, ਉਹ ਗੱਡਿਆਂ ਦੇ ਉੱਤੇ ਲੱਦ ਕੇ, ਗੱਡਿਆਂ ਦੇ ਗੱਡੇ ਭਰ ਕੇ ਲੈ ਕੇ ਗਏ।
ਕੇਤਕ ਸਿੱਖ ਦਰਬ ਤੇ ਹੀਨੇ, ਸੁਣ ਗੁਰ ਹੁਕਮ ਹਰ ਕੇ ਉਰ ਕੀਨੇ।
ਜਿੱਥੇ ਬੜੇ ਵਪਾਰੀ ਆਏ ਵਪਾਰ ਕਰਨ ਵਾਸਤੇ, ਕਈ ਸਿੱਖ ਜਿਨ੍ਹਾਂ ਕੋਲ ਰੁਪਈਏ ਪੈਸੇ ਨਹੀਂ ਸੀ, ਗਰੀਬ ਸਨ, ਜਿਹੜੇ ਵਪਾਰ ਕਰਨ ਵਾਸਤੇ ਪੈਸਾ, ਜਿਹੜੀ ਮੂੜੀ ਚਾਹੀਦੀ ਹੈ ਪਹਿਲਾਂ ਵਪਾਰ ਕਰਨ ਲਈ, ਕਈਆਂ ਕੋਲ ਮੂੜੀ ਕੋਈ ਨਹੀਂ ਸੀ ਜਿਹਦੇ ਨਾਲ ਵਪਾਰ ਕਰ ਸਕਦੇ, ਉਹ ਜਿਹੜੇ ਸਿੱਖ ਸਨ ਉਹਨਾਂ ਦੇ ਮਨ ਦੇ ਵਿੱਚ ਸੁਣ ਕੇ ਬੜੀ ਖੁਸ਼ੀ ਹੋਈ। ਗੁਰੂ ਸਾਹਿਬ ਦਾ ਹੁਕਮ,
ਗੁਰ ਕਰਤੇ ਤਨ ਲੈ ਸੁਖਾਰੇ,
ਉਹਨਾਂ ਨੂੰ ਪਤਾ ਲੱਗਾ ਨਾ, ਕਿਉਂਕਿ ਕਲਗੀਧਰ ਨੇ ਵੀ ਹੁਕਮਨਾਮਾ ਭੇਜਿਆ ਸੀ ਵੀ ਜਿਹਦੇ ਕੋਲ ਪੈਸੇ ਰੁਪਈਏ ਨਹੀਂ, ਉਹ ਸਾਡੇ ਘਰੋਂ ਆ ਕੇ ਪੈਸੇ ਲੈ ਲੈਣ, ਗੁਰੂ ਘਰੋਂ ਆ ਕੇ ਪੈਸੇ ਲੈ ਕੇ ਵਪਾਰ ਕਰ ਲੈ। ਤੇ ਜਿਹਨਾਂ ਕੋਲ ਮੂੜੀ ਨਹੀਂ ਸੀ, ਉਹਨਾਂ ਨੇ ਆਖਿਆ ਵੀ ਚਲੋ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਨਾਲੇ ਗੁਰੂ ਘਰੋਂ ਪੈਸੇ ਲੈ ਕੇ, ਧਨ ਲੈ ਕੇ, ਅਸੀਂ ਸੁਖਾਲੇ ਢੰਗ ਨਾਲ ਜਾ ਕੇ ਵਪਾਰ ਕਰਾਂਗੇ।
ਆਟੈ ਲਾਭ ਕਰਾਂ ਬਿਵਾਰੇ,
ਤੇ ਵਪਾਰ ਕਰਾਂਗੇ, ਲਾਭ ਖੱਟਾਂਗੇ, ਤੇ ਜਿਹੜਾ ਲਾਭ ਹੋਵੇਗਾ ਉਹ ਰੱਖ ਲਵਾਂਗੇ। ਜਿਹੜੀ ਗੁਰੂ ਸਾਹਿਬ ਕੋਲੋਂ ਮੂੜੀ ਲੈਣੀ ਹੈ ਵਪਾਰ ਕਰਨ ਵਾਸਤੇ, ਉਹ ਫਿਰ ਵਾਪਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰ ਦਿਆਂਗੇ।
ਉਤਸਵ ਮਹਾ ਬਿਆ ਕੋ ਹੋਵੇ, ਬਹੁ ਦਿਨ ਲਗ ਗੁਰ ਦਰਸ਼ਨ ਜੋਵੈ।
ਬੜਾ ਵੱਡਾ ਭਾਰੀ ਉਤਸਵ ਵਿਆਹ ਦਾ ਹੋ ਰਿਹਾ, ਬਹੁਤ ਸਾਰੇ ਦਿਨ ਲੱਗ ਗਏ ਨੇ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਸਾਰੇ ਸਿੱਖ ਕਰ ਰਹੇ ਨੇ।
ਬਹੁ ਗੁਣ ਹੈ ਆਨੰਦਪੁਰ ਜਾਨੋ,
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਾਣ ਦੇ ਬੜੇ ਗੁਣ ਨੇ, ਨਾਲੇ ਉੱਥੇ ਬਹੁਤੇ ਦਿਨਾਂ ਤੱਕ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਨਾਲੇ ਆਨੰਦਪੁਰ ਸਾਹਿਬ ਦੇ ਵਿੱਚ ਨਿਵਾਸ ਕਰਾਂਗੇ।
ਮਿਲ ਕਰ ਸਿਆਣੇ ਸਭਿਆਂ ਨੇ ਜਾਣੇ,
ਇਹ ਸਭ ਕੁਝ ਮਿਲ ਕੇ ਸਾਰੇ ਸਿਆਣੇ ਸਿੱਖਾਂ ਨੇ ਜਾਣ ਲਿਆ, ਸਾਰੇ ਸਿੱਖ ਬੜੇ ਖੁਸ਼ ਹੋਏ ਨੇ, ਖੁਸ਼ੀ ਦੇ ਨਾਲ ਆਨੰਦਪੁਰ ਸਾਹਿਬ ਜਾਣ ਲੱਗੇ ਨੇ।
ਗਮਨੇ ਕਿਦਕ ਸਖਤ ਕਰ ਭਾਰੇ,
ਵੱਡੇ ਵੱਡੇ ਗੱਡੇ ਭਰ ਲਏ ਨੇ ਸਮਾਨ ਦੇ ਨਾਲ, ਸਬਾਬ ਦੇ ਨਾਲ, ਸੌਦੇ ਦੇ ਨਾਲ, ਕਿਸੇ ਨੇ ਘਿਓ ਖੰਡ ਲੱਦ ਲਈ ਹੈ ਗੱਡਿਆਂ ਤੇ, ਕਿਸੇ ਨੇ ਕੱਪੜਾ ਲੱਦਿਆ, ਕਿਸੇ ਨੇ ਬਹੁਤ ਸਾਰਾ ਗੁੜ ਲੱਦ ਲਿਆ, ਮਿੱਠਾ ਲੱਦ ਲਿਆ, ਏਦਾਂ ਜਿਹੜੀ ਜਿਹੜੀ ਚੀਜ਼ ਦਾ ਕਿਸੇ ਨੇ ਵਪਾਰ ਕਰਨਾ ਸੀ, ਉਹ ਵਪਾਰ ਦਾ ਜਿਤਨਾ ਸਬਾਬ ਹੈ ਉਹ ਬਹੁਤ ਸਾਰੇ ਗੱਡਿਆਂ ਤੇ ਲੱਦ ਕੇ ਚੱਲ ਪਏ।
ਆਪੇ ਰੋਡ ਲਾਦਿਓ ਭਾਰੇ,
ਆਪ ਵੀ ਉਹਨਾਂ ਗੱਡਿਆਂ ਤੇ ਸਵਾਰ ਹੋ ਕੇ ਨਾਲ ਚੱਲ ਪਏ।
ਨਿਕਟ ਨਿਕਟ ਜੇ ਤੱਕ ਥੇ ਵਾਸੀ,
ਨੇੜੇ ਨੇੜੇ ਦੇ ਜਿੰਨੇ ਵਾਸੀ ਸੀ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਜਿੰਨੇ ਨਗਰ ਨੇ, ਉਹਨਾਂ ਨਗਰਾਂ ਦੇ ਵਿੱਚ ਜਿੰਨੇ ਵਸਿੰਦੇ ਰਹਿੰਦੇ ਨੇ, ਵਾਸੀ ਰਹਿੰਦੇ ਹਨ,
ਚੱਲ ਆਏ ਆਨੰਦਪੁਰ ਪਾਸੇ,
ਉਹ ਸਾਰੇ ਚੱਲ ਕੇ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਇਮ ਜਬ ਅਨਕ ਬਨਕ ਚੱਲ ਆਏ,
ਇਸ ਤਰ੍ਹਾਂ ਜਦੋਂ ਬਹੁਤ ਸਾਰੇ ਬਣੀਏ, ਬਹੁਤ ਸਾਰੇ ਵਪਾਰੀ, ਉਹ ਚੱਲ ਕੇ ਗੁਰੂ ਘਰ ਦੇ ਵਿੱਚ ਆਨੰਦਪੁਰ ਸਾਹਿਬ ਚਾ ਕੇ ਪਹੁੰਚ ਗਏ।
ਕਲਗੀਧਰ ਤਿੰਨ ਸੁਧ ਪਾਏ,
ਕਲਗੀਧਰ ਨੂੰ ਖਬਰ ਮਿਲੀ ਵੀ ਵਪਾਰੀ ਆ ਗਏ ਨੇ ਆਪਣਾ ਆਪਣਾ ਅਸਬਾਬ ਲੈ ਕੇ, ਬਾਜ਼ਾਰ ਲੈ ਕੇ, ਜੋ ਜੋ ਉਹਨਾਂ ਨੇ ਬਾਜ਼ਾਰ ਵਿੱਚ ਵਪਾਰ ਕਰਨਾ ਉਹ ਅਸਬਾਬ ਲੈ ਆਏ ਨੇ। ਕਲਗੀਧਰ ਜੀ ਨੇ ਜਦੋਂ ਆਏ ਹੋਏ ਵਪਾਰੀਆਂ ਦੀ ਖਬਰ ਸੁਣੀ,
ਨਿਜਪੁਰ ਤੇ ਉੱਤਰ ਦਿਸ਼ ਲਿਓ,
ਸਤਿਗੁਰੂ ਜੀ ਨੇ ਹੁਕਮ ਕੀਤਾ ਆਪਣੇ ਆਨੰਦਪੁਰ ਸਾਹਿਬ ਨਗਰ ਦੀ ਉੱਤਰੀ ਬਾਹੀ ਵਾਲੇ ਪਾਸੇ, ਜਿਹੜੀ ਉੱਤਰੀ ਦਿਸ਼ਾ, ਕਿਉਂਕਿ ਗੁਰੂ ਕਾ ਲਾਹੌਰ ਸ੍ਰੀ ਆਨੰਦਪੁਰ ਸਾਹਿਬ ਦੀ ਉੱਤਰੀ ਦਿਸ਼ਾ ਵਿੱਚ ਜਿੱਧਰ ਮਹਾਰਾਜ ਜੀ ਨੇ ਨਗਰ ਵਸਾਇਆ, ਤੋ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਨਗਰ ਆਨੰਦਪੁਰ ਸਾਹਿਬ ਦੀ ਜਿਹੜੀ ਉੱਤਰੀ ਦਿਸ਼ਾ ਹੈ,
ਸ਼ੁਭ ਥਾਲਾਪੁਰ ਕਰਬੋ ਚਯੋ,
ਉਧਰ ਮਹਾਰਾਜ ਜੀ ਸੋਹਣੀ ਜਗ੍ਹਾ ਸੀ, ਸੋਹਣੀ ਰਮਣੀਕ ਸਥਾਨ ਹੈ, ਤੁਸੀਂ ਗੁਰੂ ਕੇ ਲਾਹੌਰ ਜਾਓ, ਬੜਾ ਸੁੰਦਰ ਸਥਾਨ ਅੱਜ ਵੀ ਸਤਿਗੁਰਾਂ ਦਾ ਉੱਥੇ ਰਮਣੀਕ ਜਗ੍ਹਾ ਆਲੇ ਦੁਆਲੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਵਪੁਰ ਨਗਰ, ਲਵਪੁਰ ਦਾ ਮਤਲਬ ਲਾਹੌਰ, ਲਾਹੌਰ ਨਗਰ ਮਹਾਰਾਜ ਜੀ ਉੱਤਰ ਦਿਸ਼ਾ ਚ ਵਸਾਉਣਾ ਚਾਹੁੰਦੇ, ਚੰਗੀ ਵਧੀਆ ਜਗ੍ਹਾ ਵੇਖ ਕੇ।
ਤਬ ਮਾਤੁਲ ਕੇ ਸੰਗ ਬਖਾਨਾ,
ਨਗਰ ਵਸਾਉਣ ਵਾਸਤੇ ਗੁਰੂ ਕਲਗੀਧਰ ਜੀ ਨੇ ਆਪਣੇ ਮਾਮਾ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ,
ਮਸੰਦਨ ਦਿਓ ਸੁਜਾਨਾ,
ਮਹਾਰਾਜ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ ਕਿ ਤੁਸੀਂ ਹੁਣ ਜਿੰਨੇ ਗੁਰੂ ਘਰ ਦੇ ਮਸੰਦ ਨੇ ਉਹਨਾਂ ਸਾਰੇ ਮਸੰਦਾਂ ਨੂੰ ਆਗਿਆ ਕਰ ਦਿਓ, ਸਾਰੇ ਮਸੰਦਾਂ ਨੂੰ ਸਾਡਾ ਹੁਕਮ ਕਰ ਦਿਓ,
ਸਲ ਜਾਏ ਕਰਾਂ ਮੈਂ ਆਹਰ,
ਕਿ ਉਸ ਜਗ੍ਹਾ ਤੇ ਚਲੇ ਜਾਣ ਜਿਹੜੀ ਜਗ੍ਹਾ ਅਸੀਂ ਦੱਸ ਰਹੇ ਹਾਂ, ਨਗਰ ਦੀ ਉੱਤਰੀ ਦਿਸ਼ਾ ਵਾਲੇ ਪਾਸੇ ਜੋ ਭਲਾ ਤੇ ਸ੍ਰੇਸ਼ਟ ਸਥਾਨ ਹੈ, ਉਸ ਜਗ੍ਹਾ ਤੇ ਜਾ ਕੇ ਗੁਰੂ ਕਾ ਲਾਹੌਰ ਵਸਾ ਦੇਣ, ਉੱਥੇ ਸੋਹਣੇ ਬਾਜ਼ਾਰਾਂ ਦੀ ਰਚਨਾ ਰਚੀ ਜਾਏ, ਰਾਤੋ ਰਾਤ ਬਾਜ਼ਾਰ ਉੱਥੇ ਲੱਗ ਜਾਣ, ਤੰਬੂ ਕਨਾਤਾਂ ਲੱਗ ਜਾਣ, ਏਦਾਂ ਜਾਪੇ ਵੀ ਜਿਵੇਂ ਲਾਹੌਰ ਦਾ ਹੀ ਬਾਜ਼ਾਰ ਹੈ, ਏਦਾਂ ਦੇ ਬਾਜ਼ਾਰ ਵਸਾ ਦਿਓ, ਸਾਰਾ ਕੰਮ ਉੱਥੇ ਜਾ ਕੇ ਮਸੰਦ ਕਰਨ ਸੰਭਾਲਣ,
ਜਿਸ ਵਿੱਚ ਨਗਰ ਵਸੈ ਵੱਡ ਜ਼ਾਹਰ,
ਇਸ ਤਰ੍ਹਾਂ ਲੱਗੇ ਵੀ ਵੱਡਾ ਨਗਰ ਵਸ ਗਿਆ, ਬਹੁਤ ਵਿਸ਼ਾਲ ਨਗਰ ਵਸ ਗਿਆ ਹੈ,
ਵਿੱਚ ਬਾਜ਼ਾਰ ਬਿਲੰਦ ਬਣਾਵੇ
ਤੇ ਬੜੇ ਸੋਹਣੇ ਬਾਜ਼ਾਰ, ਖੁੱਲੇ ਬਾਜ਼ਾਰ ਬਣਾਉਣੇ ਨੇ, ਜਿਹਦੇ ਵਿੱਚ ਸੋਹਣੀਆਂ ਸੋਹਣੀਆਂ ਦੁਕਾਨਾਂ, ਇਹਨਾਂ ਜਿੰਨੇ ਵਪਾਰੀ ਆਏ ਨੇ ਇਹਨਾਂ ਸਾਰਿਆਂ ਨੂੰ ਜਗ੍ਹਾ ਦਿਓ, ਕਿ ਆਪਣੀ ਆਪਣੀ ਜਗ੍ਹਾ ਤੇ ਚੰਗੀਆਂ ਵਧੀਆ ਵਧੀਆ ਦੁਕਾਨਾਂ ਸਾਰੇ ਲਾ ਲੈਣ, ਦੁਕਾਨਾਂ ਸਜਾ ਲੈਣ,
ਪਿੰਡ ਬਰੋਬਰ ਛਾਪਰ ਛਾਵੇਂ,
ਤੇ ਬਰੋਬਰ ਛਪਰੀਆਂ ਜਿਹੜੀਆਂ ਛਪਰੀਆਂ ਬਣਾਉਣੀਆਂ ਨੇ, ਕਿਉਂਕਿ ਟੈਂਪਰੇਰੀ ਤੌਰ ਦੇ ਉੱਤੇ ਨਗਰ ਵਸਾਉਣਾ ਸੀ, ਪੱਕੇ ਤੌਰ ਤੇ ਨਹੀਂ ਸੀ ਵਸਾਉਣਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਜਿਹੜੀਆਂ ਛਪਰੀਆਂ ਪਾਉਣੀਆਂ ਨੇ ਉਹ ਇੱਕ ਬਰਾਬਰ ਹੋਣੀਆਂ ਚਾਹੀਦੀਆਂ ਨੇ, ਇਹ ਨਹੀਂ ਵੀ ਕੋਈ ਉੱਚੀ ਬਣ ਜਾਏ ਕੋਈ ਛੋਟੀ ਬਣ ਜਾਏ, ਤੇ ਕਹਿੰਦੇ ਇੱਕ ਬਰਾਬਰ ਸੋਹਣੀਆਂ ਛਪਰੀਆਂ ਜਿਹੜੀਆਂ ਨੇ ਉਹ ਚਾਰੇ ਪਾਸੇ ਪਾਉਣੀਆਂ ਹਨ,
ਲਾਏ ਮਿਹਨਤੀ ਨਗਰ ਹਜ਼ਾਰੋਂ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਮਿਹਨਤੀ ਲਾ ਦਿਓ ਜਿੰਨੇ ਚਾਹੀਦੇ ਨੇ, ਹਜ਼ਾਰਾਂ ਦੀ ਗਿਣਤੀ ਚ ਲਾ ਦਿਓ, ਕਿਉਂਕਿ ਇਹ ਨਗਰ ਇੱਕ ਦੋ ਦਿਨਾਂ ਵਿੱਚ ਵਸ ਜਾਣਾ ਚਾਹੀਦਾ, ਅਸੀਂ ਜ਼ਿਆਦਾ ਲੰਮਾ ਸਮਾਂ ਨਹੀਂ ਵੇਖ ਸਕਦੇ, ਬਸ ਦੋ ਦਿਨਾਂ ਦੇ ਵਿੱਚ ਨਗਰ ਵਸ ਜਾਏ। ਕਹਿੰਦੇ ਬਹੁਤ ਸਾਰੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਚ ਮਿਹਨਤੀ ਲਾ ਦਿਓ, ਮਜ਼ਦੂਰ ਲਾ ਦਿਓ,
ਤੁਰੰਤਾ ਠਾਣੇ ਤਿਆਰੋ,
ਮਜ਼ਦੂਰ ਮਿਹਨਤੀ ਲਾ ਦੇਣ, ਮਸੰਦਾਂ ਨੂੰ ਆਗਿਆ ਕਰ ਦਿਓ, ਜਿੰਨਾ ਉਹਨਾਂ ਨੂੰ ਰੋਜ਼ੀਨਾ ਚਾਹੀਦਾ, ਦਿਹਾੜੀ ਚਾਹੀਦੀ ਆ, ਉਹਨਾਂ ਨੂੰ ਦਿੱਤੀ ਜਾਵੇ, ਪਰ ਜਿੰਨੀ ਤੁਰੰਤਾ ਨਾਲ, ਛੇਤੀ ਨਾਲ ਉਹ ਤਿਆਰ ਕਰ ਸਕਣ, ਝੋਂਪੜੀਆਂ, ਛੱਪਰੀਆਂ, ਦੁਕਾਨਾਂ, ਓਨੀ ਛੇਤੀ ਨਾਲ ਉਹ ਤਿਆਰ ਕਰ ਦੇਣ।
ਜੋ ਵਿਵਹਾਰੀ ਚੱਲ ਕਰ ਆਵੇ,
ਜਿਹੜੇ ਵਿਵਹਾਰੀ ਵਪਾਰੀ ਵਪਾਰ ਕਰਨ ਵਾਸਤੇ ਚੱਲ ਕੇ ਆਉਂਦੇ ਨੇ,
ਇਹ ਤਿਸ ਕੋ ਸਨਮਾਨ ਬਸਾਵੇ,
ਉਹਨਾਂ ਨੂੰ ਬੜੇ ਸਨਮਾਨ ਨਾਲ, ਬੜੇ ਸਤਿਕਾਰ ਨਾਲ, ਕਿਉਂਕਿ ਉਹ ਸਾਡੇ ਹੁਕਮ ਨਾਲ ਆਏ ਨੇ, ਜਿਹੜੇ ਵਪਾਰੀ ਵਪਾਰ ਕਰਨ ਆਏ ਨੇ ਉਹਨਾਂ ਨੂੰ ਅਸੀਂ ਸੱਦਿਆ, ਤੇ ਉਹਨਾਂ ਨੂੰ ਬੜੇ ਅਦਬ ਨਾਲ, ਸਨਮਾਨ ਦੇ ਨਾਲ, ਜਿੱਥੇ ਜਿੱਥੇ ਉਹਨਾਂ ਨੂੰ ਚੰਗੀ ਜਗ੍ਹਾ ਲੱਗੇ ਉੱਥੇ ਉਹਨਾਂ ਨੂੰ ਵਸਾ ਦਿਓ।
ਆਪ ਰੋਜ਼ ਤੈ ਕੀਜੈ ਫੇਰਾ,
ਹੇ ਮਾਮਾ ਕਿਰਪਾਲ ਚੰਦ ਜੀ, ਤੁਸੀਂ ਆਪ ਰੋਜ਼ ਉੱਥੇ ਗੇੜਾ ਵੀ ਮਾਰਨਾ, ਆਪ ਰੋਜ਼ ਜਾ ਕੇ ਉੱਥੇ ਫੇਰਾ ਪਾ ਕੇ ਆਉਣਾ, ਚੰਗੀ ਤਰ੍ਹਾਂ ਸਾਰੀ ਜਗ੍ਹਾ ਨੂੰ ਚੰਗੀ ਤਰ੍ਹਾਂ ਵੇਖਣਾ ਹੈ,
ਤਾਂ ਦਿਓ ਬੰਦਵਾਏ ਚ ਫੇਰਾ,
ਚਾਰੇ ਪਾਸੇ ਮੋਟਾ ਸੰਗਲ ਵੀ ਬਣਾ ਦਿਓ, ਤਾਂ ਜੋ ਵਧੀਆ ਪੱਕਾ ਨਗਰ ਬਣ ਜਾਏ, ਪੱਕਾ ਨਗਰ ਵਸ ਜਾਏ।
ਸੁਣ ਗੁਰੂ ਹੁਕਮ ਬਸਾਵਨ ਲਾਪੁਰ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਲਾਹੌਰ ਸ਼ਹਿਰ ਵਸਾਉਣ ਵਾਸਤੇ, ਗੁਰੂ ਕਾ ਲਾਹੌਰ ਵਸਾਉਣ ਵਾਸਤੇ,
ਕਾਰਜ ਲੀਨ ਸੰਭਾਲ ਹਲਕੇ ਉਰ,
ਇਹ ਸਾਰਾ ਕੰਮ ਮਾਮਾ ਕਿਰਪਾਲ ਚੰਦ ਜੀ ਨੇ ਸੰਭਾਲਿਆ। ਇਹ ਜਿੰਨੀ ਡਿਊਟੀ ਸੀ ਨਗਰ ਵਸਾਉਣ ਦੀ, ਨਗਰ ਬਣਾਉਣ ਦੀ, ਮਜ਼ਦੂਰਾਂ ਨੂੰ ਲਾਉਣ ਦੀ, ਵਪਾਰੀਆਂ ਨੂੰ ਦੁਕਾਨਾਂ ਬਣਾ ਕੇ ਦੇਣ ਦੀ, ਇਹ ਸਾਰੀ ਸੇਵਾ ਮਾਮਾ ਕਿਰਪਾਲ ਚੰਦ ਜੀ ਨੇ ਸੰਭਾਲੀ ਹੈ, ਔਰ ਆਪਣੇ ਨਾਲ ਜਿੰਨੇ ਗੁਰੂ ਘਰ ਦੇ ਮਸੰਦ ਸਨ ਉਹਨਾਂ ਮਸੰਦਾਂ ਦੀ ਡਿਊਟੀ ਲਾ ਦਿੱਤੀ ਹੈ।
ਬ੍ਰਿੰਦ ਮਸੰਦ ਲੈ ਹਕਾਰਾ, ਸਪਦ ਗੁਰ ਕੋ ਹੁਕਮ ਉਚਾਰਾ,
ਬਹੁਤ ਸਾਰੇ ਮਸੰਦ ਸੱਦ ਲਏ ਗੁਰੂ ਘਰ ਦੇ, ਉਹਨਾਂ ਨੂੰ ਸਤਿਗੁਰੂ ਜੀ ਦੀ ਆਗਿਆ ਸੁਣਾਈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਉਹਨਾਂ ਸਾਰੇ ਮਸੰਦਾਂ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਸੁਣਾਇਆ ਹੈ।
ਧਰ ਧਰ ਰਖ ਸਕਲ ਚੱਲ ਗਏ,
ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸਾਰੇ ਬੜੀ ਖੁਸ਼ੀ ਨਾਲ, ਬੜੇ ਚਾਓ ਨਾਲ ਨਗਰ ਆਨੰਦਪੁਰ ਸਾਹਿਬ ਦੀ ਉੱਤਰੀ ਦਿਸ਼ਾ ਵਾਲੇ ਪਾਸੇ ਗੁਰੂ ਕਾ ਲਾਹੌਰ ਵਸਾਉਣ ਵਾਸਤੇ ਚੱਲ ਪਏ ਨੇ।
ਪੁੰਜ ਮਿਹਨਤੀ ਇੱਕ ਥਲ ਕੀਏ,
ਬਹੁਤ ਸਾਰੇ ਮਿਹਨਤੀ ਮਜ਼ਦੂਰ ਬੁਲਾ ਲਏ, ਕਾਮੇ ਸੱਦ ਲਏ, ਜਿਹੜੇ ਕਾਰੀਗਰ ਛੱਪਰੀਆਂ ਬਣਾਉਂਦੇ ਸਨ ਉਹ ਬੁਲਾ ਲਏ ਕਿ ਬੜੀ ਭਾਰੀ ਗਿਣਤੀ ਦੇ ਵਿੱਚ ਛੱਪਰੀਆਂ ਵਸਾਉਣੀਆਂ ਨੇ, ਬਣਾਉਣੀਆਂ ਨੇ, ਕਿਉਂਕਿ ਲੜਕੀ ਵਾਲੇ ਪਰਿਵਾਰਾਂ ਨੇ ਚੱਲ ਕੇ ਆਉਣਾ, ਤੇ ਉਹਨਾਂ ਸਾਰਿਆਂ ਦੇ ਰਹਿਣ ਦਾ ਵਧੀਆ ਬੰਦੋਬਸਤ ਹੋਣਾ ਚਾਹੀਦਾ। ਗਰਮੀਆਂ ਦੇ ਦਿਨ ਵੀ ਹੋਣਗੇ ਕਿਉਂਕਿ ਹਾੜ੍ਹ ਦਾ ਮਹੀਨਾ, ਤੇ ਇਸ ਢੰਗ ਨਾਲ ਛੱਪਰੀਆਂ ਬਣਾਓ ਕਿ ਉਹ ਠੰਡੀਆਂ ਵੀ ਰਹਿਣ, ਉਹਦੇ ਵਿੱਚ ਗਰਮੀ ਦੇ ਵਿੱਚ ਮੌਸਮ ਚ ਠੰਡੀਆਂ ਰਹਿਣ, ਇਹੋ ਜਿਹੇ ਢੰਗ ਦੀਆਂ ਉਹ ਸਾਰੀਆਂ ਛੱਪਰੀਆਂ ਬਾਜ਼ਾਰ ਬਣਾਉਣ ਵਾਸਤੇ ਬਹੁਤ ਸਾਰੇ ਕਾਮੇ ਮਜ਼ਦੂਰ ਕਾਰੀਗਰ ਉਹ ਇਹਨਾਂ ਮਸੰਦਾਂ ਨੇ ਲਾ ਲਏ ਨੇ।
ਤੁਰਨ ਛਾਪਰ ਛਾਮਨ ਕਰੇ,
ਬੜੀ ਛੇਤੀ ਨਾਲ ਉਹ ਜਿਹੜੇ ਛੱਪਰੀਆਂ ਬਣਾਉਣ ਵਾਲੇ ਉਹਨਾਂ ਨੇ ਛੱਪਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਦਿਨ ਚ ਕਿੰਨੀਆਂ ਛੱਪਰੀਆਂ ਬਣਾ ਕੇ ਤਿਆਰ ਕਰ ਦਿੱਤੀਆਂ।
ਰੀਤ ਬਾਜ਼ਾਰਨ ਕੀ ਅਨਸਰੇ,
ਜਿਹੜਾ ਬਾਜ਼ਾਰ ਸੀ ਬਾਜ਼ਾਰ ਵਿੱਚ ਵੀ ਛੱਪਰੀਆਂ ਪਾਣੀਆਂ, ਦੁਕਾਨਾਂ ਬਣਾ ਕੇ ਦੇਣੀਆਂ ਸੀ ਉਹ ਦੁਕਾਨਾਂ ਬਣਾ ਕੇ ਛੱਪਰੀਆਂ ਪਾ ਕੇ ਬੜੇ ਸੋਹਣੇ ਬਾਜ਼ਾਰ ਬਣਾ ਦਿੱਤੇ ਹਨ, ਜਿਵੇਂ ਲਾਹੌਰ ਸ਼ਹਿਰ ਦੇ ਬਾਜ਼ਾਰ ਹੁੰਦੇ ਨੇ ਉਦਾਂ ਦੇ ਬਾਜ਼ਾਰ ਬਣਵਾਏ ਹਨ।
ਪਹੁੰਚੇ ਤਾਂ ਨਿਕ ਬਿਵਾਰੇ,
ਜਦੋਂ ਬਾਜ਼ਾਰ ਬਣ ਗਏ, ਦੁਕਾਨਾਂ ਬਣ ਗਈਆਂ, ਉਹਨਾਂ ਦੁਕਾਨਾਂ ਵਿੱਚ ਸੌਦਾ ਰੱਖਣ ਵਾਸਤੇ ਬਹੁਤ ਸਾਰੇ ਵਪਾਰੀ ਪਹੁੰਚ ਗਏ, ਆਪਣਾ ਆਪਣਾ ਸੌਦਾ ਸਬਾਬ ਲੈ ਕੇ ਗੱਡੇ ਭਰੇ ਹੋਏ ਬਾਜ਼ਾਰਾਂ ਵਿੱਚ ਲੈ ਕੇ, ਜਿਹੜੀ ਜਿਹੜੀ ਦੁਕਾਨ ਉਹਨਾਂ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਦਿੱਤੀ ਉਸ ਉਸ ਦੁਕਾਨ ਵਿੱਚ ਉਹਨਾਂ ਨੇ ਆਪਣਾ ਆਪਣਾ ਸਬਾਬ ਸਮਾਨ ਰੱਖਿਆ।
ਹੇਰ ਹੇਰ ਕਰ ਹੱਥ ਸੰਭਾਰੇ,
ਸਭ ਨੇ ਆਪਣੀ ਮਨ ਪਸੰਦ ਦੁਕਾਨ ਵੇਖ ਕੇ, ਜਿਹੜੀ ਕਿਸੇ ਨੂੰ ਪਸੰਦ ਆਉਂਦੀ ਸੀ ਉਹ ਵੇਖ ਵੇਖ ਕੇ ਆਪਣੀਆਂ ਹੱਟੀਆਂ ਸੰਭਾਲੀਆਂ ਨੇ, ਆਪਣੀਆਂ ਦੁਕਾਨਾਂ ਸਾਰੇ ਵਪਾਰੀਆਂ ਨੇ ਸੰਭਾਲੀਆਂ ਹਨ।
ਸ੍ਰੀ ਗੁਰੂ ਹਰਗੋਬਿੰਦ ਕੀ ਤਨੀਆ, ਪੰਚ ਪੁੱਤਰ ਤਿਸਨੇ ਪਟ ਜਨੀਆ।
ਖਾਲਸਾ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ, ਬਹੁਤ ਉੱਚੇ ਭਾਗਾਂ ਦੇ ਮਾਲਕ ਮਾਤਾ ਬੀਬੀ ਵੀਰੋ ਜੀ, ਉਹਨਾਂ ਦੇ ਪੰਜ ਪੁੱਤਰ ਸਨ, ਪੰਜ ਪੁੱਤਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਸੀ, ਤੇ ਪੰਜੇ ਗੁਰੂ ਘਰ ਨਾਲ ਬੜਾ ਸਨੇਹ ਰੱਖਦੇ ਸੀ, ਤੇ ਰਹਿੰਦੇ ਗੁਰੂ ਕਲਗੀਧਰ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ, ਪੰਜੇ ਭਰਾ ਮਹਾਰਾਜ ਜੀ ਕੋਲ ਆ ਗਏ ਸਨ, ਪੰਜੇ ਭਾਈ ਮਹਾਰਾਜ ਜੀ ਦੇ ਨਾਲ ਰਹਿੰਦੇ ਬੜੇ ਸੂਰਮੇ ਬੜੇ ਬਹਾਦਰ ਨੇ।
ਗੁਰੂ ਭਾਂਜੇ ਤਿੰਨ ਕੋ ਕਹੈ,
ਇਹਨਾਂ ਪੰਜਾਂ ਦਾ ਨਾਂ ਲੈ ਕੇ ਨਹੀਂ ਸੀ ਕੋਈ ਬੁਲਾਉਂਦਾ, ਇਹਨਾਂ ਪੰਜਾਂ ਨੂੰ ਗੁਰੂ ਭਾਂਜੇ ਕਹਿ ਕੇ ਸੱਦਦੇ ਸੀ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਂਜੇ ਨੇ, ਕਿਉਂਕਿ ਬੀਬੀ ਵੀਰੋ ਦੇ ਪੁੱਤਰ ਸਨ। ਤੋ ਇਸ ਕਰਕੇ ਗੁਰੂ ਭਾਂਜੇ ਕਹਿ ਕੇ ਇਹਨਾਂ ਨੂੰ ਸਾਰੇ ਸੱਦਦੇ ਤੇ ਬੁਲਾਉਂਦੇ ਸਨ।
ਮਹਾਂਵੀਰ ਸ਼ੁਭ ਮਤ ਮੈਂ ਹੈ,
ਬੜੇ ਮਹਾਂਵੀਰ ਯੋਧੇ ਹਨ, ਸ਼ੁਭ ਮਤ ਦੇ ਧਾਰਨੀ ਹਨ।
ਨਾਮ ਬਦੇ ਕੋ ਸੰਗੇ ਧਰਿਓ, ਸੰਗੋ ਧਰਿਓ ਸੋ ਗੁਰ ਨਿਕਟ ਅਕਾਰਨ ਕਰਿਓ।
ਇਹਨਾਂ ਪੰਜਾਂ ਵਿੱਚੋਂ ਇੱਕ ਦਾ ਨਾਮ ਗੁਰੂ ਕਲਗੀਧਰ ਨੇ ਆਪ ਰੱਖਿਆ ਸੀ, ਸ਼ਾਹ ਸੰਗਰਾਮ ਭਗਾਣੀ ਦੇ ਜੰਗ ਵਿੱਚ ਸੰਗੂ ਸ਼ਾਹ ਮਹਾਰਾਜ ਜੀ ਉਹਨੂੰ ਕਹਿੰਦੇ ਸਨ। ਤੇ ਸੰਗੂ ਸ਼ਾਹ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਕੋਲ ਬੁਲਾਇਆ। ਸਤਿਗੁਰਾਂ ਦੀ ਭੂਆ ਦਾ ਪੁੱਤਰ ਹੈ, ਰਿਸ਼ਤੇ ਵਿੱਚ ਸਤਿਗੁਰਾਂ ਦਾ ਭਰਾ ਵੀ ਹੈ, ਉਮਰ ਕਰਕੇ ਵੱਡਾ ਭਾਈ ਸੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸੰਗੂ ਸ਼ਾਹ ਨੂੰ ਆਪਣੇ ਕੋਲ ਬੁਲਾਇਆ।
ਜਿਸ ਕੋ ਕਾਜ ਦੀਨ ਸੰਭਾਰਨ,
ਮਹਾਰਾਜ ਜੀ ਨੇ ਨਗਰ ਵਸਾਉਣ ਦੀ ਜਿਹੜੀ ਡਿਊਟੀ ਸੀ ਉਹ ਇਹਨਾਂ ਨੂੰ ਵੀ ਸੌਂਪੀ, ਭਾਈ ਸੰਗੂ ਸ਼ਾਹ ਦੀ ਵੀ ਡਿਊਟੀ ਲਾਈ।
ਪੁਰ ਪੁਰ ਕੇ ਮੁਖੀ ਕਰੋ ਕਾਰਨ,
ਮਹਾਰਾਜ ਜੀ ਨੇ ਡਿਊਟੀ ਲਾਈ ਭਾਈ ਸੰਗੂ ਸ਼ਾਹ ਦੀ ਕਿ ਭਾਈ ਸੰਗੂ ਸ਼ਾਹ ਜੀ ਇੱਦਾਂ ਕਰੋ ਵੀ ਨੇੜੇ ਤੇੜੇ ਦੇ ਜਿੰਨੇ ਨਗਰ ਨੇ ਉਹਨਾਂ ਨਗਰਾਂ ਦੇ ਜਿਹੜੇ ਮੁਖੀਏ ਨੇ, ਜਿਹੜੇ ਪੰਚ ਨੇ, ਜਿਹੜੇ ਨਗਰ ਨੂੰ ਚਲਾਉਣ ਵਾਲੇ ਨੇ, ਨਗਰ ਦਾ ਪ੍ਰਬੰਧ ਚਲਾਉਣ ਵਾਲੇ ਜਿੰਨੇ ਮੁਖੀ ਲੋਕ ਹਨ, ਉਹਨਾਂ ਨੂੰ ਸਾਰਿਆਂ ਨੂੰ ਸੱਦਾ ਭੇਜੋ, ਉਹਨਾਂ ਸਾਰਿਆਂ ਨੂੰ ਬੁਲਾਓ।
ਪੂੰਜੀ ਜੇ ਤੱਕ ਲੈ ਕੋਏ ਤੇ ਤੱਕ ਦਰਬ ਦਿਓ ਇਤ ਸੋਏ।
ਜਿੰਨੀ ਜਿੰਨੀ ਕੋਈ ਮਾਇਆ ਚਾਹੁੰਦਾ, ਜਿੰਨੇ ਜਿੰਨੇ ਕਿਸੇ ਨੂੰ ਰੁਪਈਏ ਚਾਹੀਦੇ ਨੇ, ਉਹ ਗੁਰੂ ਦੇ ਖਜ਼ਾਨੇ ਚ ਉਹਨਾਂ ਨੂੰ ਦੇ ਹੀ ਚਲੋ। ਜਿੰਨੇ ਕੋਈ ਪੈਸੇ ਮੰਗਦਾ ਵਪਾਰ ਉਹਨਾਂ ਨੂੰ ਕਰਨ ਵਾਸਤੇ, ਨੇੜੇ ਤੇੜੇ ਦੇ ਪਿੰਡਾਂ ਚੋਂ ਜਿਹੜੇ ਮੁਖੀ ਵਪਾਰੀ ਨੂੰ ਉਹਨਾਂ ਨੂੰ ਸੱਦ ਲਓ, ਤੇ ਜੇ ਉਹਨਾਂ ਕੋਲ ਪੈਸੇ ਦੀ ਕਮੀ ਹੈ, ਵਪਾਰ ਕਰਨ ਵਾਸਤੇ ਮੂੜੀ ਚਾਹੀਦੀ ਹੈ, ਪੈਸਾ ਚਾਹੀਦਾ, ਤਾਂ ਉਹ ਗੁਰੂ ਕੇ ਖਜ਼ਾਨੇ ਵਿੱਚੋਂ ਉਹਨਾਂ ਸਾਰਿਆਂ ਨੂੰ ਦੇ ਦਿਓ।
ਤੈ ਲਾਭ ਸਦਨ ਲੈ ਜਾਏ,
ਲਾਭ ਖੱਟ ਕੇ, ਕਿਉਂਕਿ ਬੜਾ ਵੱਡਾ ਮੇਲਾ ਲੱਗਣਾ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਚੱਲ ਕੇ ਆਉਣਾ, ਇਸ ਕਰਕੇ ਉਸ ਜੋੜ ਮੇਲੇ ਚ ਵੱਧ ਤੋਂ ਵੱਧ ਲਾਭ ਖੱਟ ਕੇ, ਮੁਨਾਫਾ ਖੱਟ ਕੇ ਉਹਨਾਂ ਨੂੰ ਆਪਣੇ ਘਰ ਜਾਣ।
ਸੌਦਾ ਕਰੇ ਬਨਕ ਸਮੁੰਦਾਏ,
ਜਿੰਨੇ ਬਨਕ ਬਾਣੀਏ ਨੇ ਸਭ ਚੰਗੀ ਤਰ੍ਹਾਂ ਸੌਦਾ ਵਣਜ ਵਪਾਰ ਕਰਨ।
ਸਭ ਕੋ ਸਾਦਰ ਤਾਂ ਵਸਾਓ,
ਸਭ ਨੂੰ ਭਲੀ ਪ੍ਰਕਾਰ ਨਾਲ ਸਤਕਾਰ ਨਾਲ ਉੱਥੇ ਵਸਾਓ ਗੁਰੂ ਕੇ ਲਾਹੌਰ।
ਨਿਰਧਨ ਕੋ ਧਨ ਦਿਓ ਬਿਠਾਓ,
ਔਰ ਜਿਹੜਾ ਨਿਰਧਨ ਹੈ ਜਿਹਦੇ ਕੋਲ ਧਨ ਨਹੀਂ ਉਹਨੂੰ ਮਾਇਆ ਦੇ ਕੇ ਬਿਠਾ ਦਿਓ, ਕਿ ਉਹ ਆਪਣੀ ਮਾਇਆ ਦੇ ਨਾਲ ਕੁਝ ਖਰੀਦ ਕੇ ਬੈਠ ਜੇ ਤੇ ਉਹਦਾ ਵਪਾਰ ਕਰ ਲਵੇ, ਤੇ ਵਪਾਰ ਕਰਕੇ ਉਹਦੇ ਵਿੱਚੋਂ ਕਮਾਈ ਕਰ ਲਵੇ।
ਸੁਧ ਕੋ ਲਿਓ ਫਿਰੋ ਥਲ ਸਾਰੇ,
ਤੇ ਸਾਰਿਆਂ ਦੀ ਖਬਰ ਭਾਈ ਸੰਗੂ ਸ਼ਾਹ ਜੀ ਤੁਸੀਂ ਲੈਣੀ ਕੱਲੇ ਕੱਲੇ ਦੀ, ਵੀ ਕਿਸੇ ਵਪਾਰੀ ਨੂੰ, ਕਿਸੇ ਦੁਕਾਨਦਾਰ ਨੂੰ, ਕਿਸੇ ਬਣੀਏ ਨੂੰ, ਜਾਂ ਕਿਸੇ ਸਿੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਹੋਵੇ, ਕੋਈ ਦਿੱਕਤ ਨਾ ਹੋਵੇ, ਕੱਲੇ ਕੱਲੇ ਦੀ ਖਬਰ ਸਾਰ ਭਾਈ ਸੰਗੂ ਸ਼ਾਹ ਜੀ ਤੁਸੀਂ ਲੈਣੀ ਹੈ।
ਥੋੜੇ ਉਹਨਾਂ ਰਹਿ ਸਭ ਕਰੋ ਸੰਭਾਲੋ,
ਕੋਈ ਕਿਸੇ ਕੋਲ ਕੁਝ ਥੋੜੇ ਨਾ, ਸਾਰਿਆਂ ਦੀ ਸੰਭਾਲ ਕਰਨੀ, ਕਿ ਸਾਰਿਆਂ ਨੂੰ ਪਛਾਣਨਾ ਵੇਖਣਾ, ਤੇ ਵੇਖਣਾ ਇਹ ਵੀ ਹੈ ਕਿ ਕਿਸੇ ਕੋਲ ਕੋਈ ਸਮਾਨ ਥੋੜਿਆ ਨਾ ਹੋਵੇ, ਕਿਤੇ ਪੈਸੇ ਕਰਕੇ ਉਹ ਬੈਠੇ ਹੋਣ ਵੀ ਅਸੀਂ ਇਹ ਸਮਾਨ ਲੈ ਨਹੀਂ ਸਕਦੇ। ਜੇ ਪੈਸਾ ਚਾਹੀਦਾ ਗੁਰੂ ਘਰੋਂ ਉਹਨਾਂ ਨੂੰ ਪੈਸਾ ਦੇ ਦਿਓ, ਕੋਈ ਹੋਰ ਵਸਤੂ ਚਾਹੀਦੀ ਹੈ ਤਾਂ ਉਹ ਵੀ ਦੇ ਦਿਓ।
ਇਤਿਆਦਕ ਕਾਰਜ ਜੋ ਔਰ ਸੌਂਪੇ ਸਭ ਸੋਢੀ ਸਿਰ ਮੌਰ,
ਇਤਿਆਦਕ ਹੋਰ ਜਿੰਨੇ ਕੰਮ ਸੀ ਉਹ ਸਾਰੇ ਕੰਮ ਸੋਢੀ ਸਰਮੌਰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਭਾਈ ਸੰਗੋ ਸ਼ਾਹ ਨੂੰ ਸੌਂਪ ਦਿੱਤੇ ਨੇ, ਸਾਰੇ ਕੰਮ ਭਾਈ ਸੰਗੂ ਸ਼ਾਹ ਜੀ ਨੂੰ ਅਰਪ ਦਿੱਤੇ ਹਨ।
ਨਿਜ ਨਿਜ ਕਾਰ ਕਰਨ ਕੋ ਲਾਗੇ,
ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਾਈਆਂ ਹੋਈਆਂ, ਕਿਸੇ ਦੀ ਡਿਊਟੀ ਲਾਈ ਕਿ ਤੁਸੀਂ ਸਾਰਿਆਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ, ਦੇਖ ਰੇਖ ਕਰਨੀ, ਕਿਸੇ ਦੀ ਡਿਊਟੀ ਲਾਈ ਤੁਸੀਂ ਲੰਗਰ ਤਿਆਰ ਕਰਵਾਉਣਾ, ਕਿਸੇ ਦੀ ਡਿਊਟੀ ਲਾਈ ਤੁਸੀਂ ਆਪਣੇ ਹੱਥੀ ਲੰਗਰ ਤਿਆਰ ਕਰਨਾ, ਏਦਾਂ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ, ਤੇ ਜਿਸ ਜਿਸ ਦੀ ਜਿਹੜੀ ਜਿਹੜੀ ਡਿਊਟੀ ਲੱਗੀ ਹੈ ਉਹ ਆਪਣੀ ਉਸ ਡਿਊਟੀ ਨੂੰ ਪੂਰੀ ਤਨ ਦੇਹੀ ਨਾਲ ਪੂਰੇ ਸਤਿਗੁਰੂ ਜੀ ਦੇ ਪਹਿਰੇ ਵਿੱਚ ਰਹਿ ਕੇ, ਮਹਾਰਾਜ ਜੀ ਦੀ ਆਗਿਆ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ।
ਤੀਤ ਤੁਰਤ ਜੋ ਚਾਹੀਏ ਮੰਗੇ,
ਜੋ ਮੰਗਦਾ, ਜੋ ਬਾਹਰੋਂ ਆਏ ਨੇ ਨਾ, ਹੁਣ ਬਾਹਰੋਂ ਕੋਈ ਆ ਕੇ ਨਵੇਂ ਥਾਂ ਤੇ ਰਵੇ ਉਹਨੂੰ ਅਨੇਕਾਂ ਲੋੜ ਦੀਆਂ ਚੀਜ਼ਾਂ ਚਾਹੀਦੀਆਂ ਨੇ, ਵਸਤੂਆਂ ਚਾਹੀਦੀਆਂ ਨੇ, ਉਹ ਜੋ ਮੰਗਦੇ ਨੇ ਉਹ ਗੁਰੂ ਘਰੋਂ ਉਹਨਾਂ ਨੂੰ ਦਿੱਤਾ ਜਾਂਦਾ ਹੈ, ਜੋ ਕਹਿੰਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਨਿਜ ਪੁਰ ਤਜ ਤਜ ਨਰਗਨ ਆਏ ਦੇ ਕਰ ਧਨ ਸਨਮਾਨ ਬਿਠਾਏ।
ਆਪਣੇ ਆਪਣੇ ਨਗਰ ਛੱਡ ਕੇ ਤਿਆਗ ਕੇ ਬਹੁਤ ਸਾਰੇ ਲੋਕ ਗੁਰੂ ਕੇ ਲਾਹੌਰ ਵਿਚ ਆ ਕੇ ਵਸੇ, ਗੁਰੂ ਲਾਹੌਰ ਵਿਚ ਆ ਕੇ ਗੁਰੂ ਕੇ ਲਾਹੌਰ ਵਿਚ ਆ ਕੇ ਵਸ ਰਹੇ ਨੇ। ਸਤਿਗੁਰੂ ਜੀ ਸਭ ਨੂੰ ਖੁੱਲਾ ਧਨ ਦੇ ਕੇ ਬੜੇ ਸਨਮਾਨ ਨਾਲ ਉਹਨਾਂ ਨੂੰ ਦੁਕਾਨਾਂ ਵਿਚ ਬਿਠਾਉਂਦੇ ਨੇ।
ਏਕ ਸੁਪਿੱਖੀ ਖਤਰੀ ਤਬੈ,
ਹੁਣ ਭਾਈ ਸੁਪਿੱਖੀ ਹਰਜਸ ਸੁਪਿੱਖੀ ਜੋ ਮਾਤਾ ਜੀਤੋ ਦਾ ਪਿਤਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੂੰ ਕਹਿੰਦਾ ਸੀ ਵੀ ਨਗਰ ਕਿਵੇਂ ਵਸੇਗਾ, ਦੋਵਾਂ ਚਾਰਾਂ ਦਿਨਾਂ ਵਿਚ ਲਾਹੌਰ ਕਿਵੇਂ ਵਸ ਜਾਏਗਾ, ਦਿਨ ਤਾਂ ਥੋੜੇ ਰਹਿ ਗਏ ਨੇ। ਕਹਿੰਦੇ ਜਦੋਂ ਭਾਈ ਹਰਜਸ ਸੁਪਿੱਖੀ ਨੇ ਜਾ ਕੇ ਵੇਖਿਆ ਨਾ ਉੱਥੇ ਦੋ ਦਿਨਾਂ ਦੇ ਵਿਚ ਹੀ ਲਾਹੌਰ ਵਸਿਆ ਹੋਇਆ, ਖੁੱਲੇ ਬਾਜ਼ਾਰ, ਦੁਕਾਨਾਂ ਲੱਗੀਆਂ ਹੋਈਆਂ, ਚਹਿਲਾਂ ਵਹਿਲਾਂ ਲੱਗੀਆਂ ਹੋਈਆਂ, ਹਰ ਇੱਕ ਚੀਜ਼ ਦੀ ਦੁਕਾਨ ਲੱਗੀ ਹੋਈ ਹੈ, ਸ਼ਾਇਦ ਉਹ ਸਮਾਨ ਲਾਹੌਰੋਂ ਵੀ ਨਾ ਮਿਲੇ ਜਿਹੜਾ ਇੱਥੇ ਮਿਲ ਜਾਂਦਾ ਗੁਰੂ ਕੇ ਲਾਹੌਰ ਦੇ ਵਿਚ। ਕਹਿੰਦੇ ਜਾ ਕੇ ਭਾਈ ਹਰਜਾ ਸੁਪਿੱਖੀ ਨੇ ਵੇਖਿਆ
ਪੁਰ ਬਸ ਵੇਖੋ ਉਦਮ ਸਬੈ,
ਨਗਰ ਵਸਣ ਦਾ ਸਾਰਾ ਉਦਮ ਕੀਤਾ ਵੇਖਿਆ ਹੈ।
ਚਲਿਓ ਹੁਕਮਨਾਮਾ ਲਿਖਵਾਏ,
ਉਸ ਵਕਤ ਹੁਕਮਨਾਮਾ ਮਹਾਰਾਜ ਜੀ ਕੋਲੋਂ ਲਿਖਵਾ ਕੇ, ਕਿਉਂਕਿ ਲਾਹੌਰ ਦੇ ਸਾਰੀ ਸੰਗਤ ਨੂੰ ਸਿੱਖਾਂ ਨੂੰ ਨਾਲ ਲੈ ਕੇ ਆਉਣਾ ਸੀ ਇੱਥੇ, ਤੇ ਹੁਣ ਭਾਈ ਹਰਜਸ ਜੀ ਨੇ ਆਖਿਆ ਵੀ ਮੇਰੇ ਕਹਿਣ ਤੇ ਖਬਰੇ ਆਉਣ ਕੇ ਨਾ ਆਉਣ, ਕਲਗੀਧਰ ਜੀ ਹੁਕਮਨਾਮਾ ਲਿਖ ਦਿਓ ਤਾਂ ਜੋ ਸਾਰੀ ਸੰਗਤ ਲਾਹੌਰ ਤੋਂ ਚੱਲ ਕੇ ਇੱਥੇ ਤੁਹਾਡੇ ਵਸਾਏ ਇਸ ਨਗਰ ਲਾਹੌਰ ਦੇ ਵਿਚ ਆ ਕੇ ਸਾਰੇ ਨਿਵਾਸ ਕਰਨ। ਮਹਾਰਾਜ ਜੀ ਕੋਲੋਂ ਹੁਕਮਨਾਮਾ ਭਾਈ ਹਰਜਾ ਸੁਪਿੱਖੀ ਨੇ ਲਿਖਵਾ ਲਿਆ,
ਲਾਹੌਰ ਨਿਜ ਘਰ ਪਹੁੰਚਿਓ ਜਾਏ।
ਲਾਹੌਰ ਨਗਰ ਵਸਿਆ ਵੇਖ ਕੇ ਬੜੀ ਖੁਸ਼ੀ ਨਾਲ ਕਿ ਸਤਿਗੁਰੂ ਜੀ ਤਾਂ ਸਾਰਾ ਬ੍ਰਹਿਮੰਡ ਵਸਾਉਣ ਵਾਲੇ ਨੇ ਇੱਕ ਅੱਖ ਦੇ ਫੋਰ ਚ, ਆ ਸਾਰਾ ਵਿਸ਼ਵ ਇੱਕ ਅੱਖ ਦੇ ਫੋਰ ਚ ਵਸਾਇਆ ਮਹਾਰਾਜ ਜੀ ਨੇ, ਤੇ ਇੱਕ ਛੋਟਾ ਜਿਹਾ ਨਗਰ ਵਸਾਉਣਾ ਉਹਨਾਂ ਵਾਸਤੇ ਕਿਹੜਾ ਔਖਾ ਸੀ। ਗੁਰੂ ਕਾ ਲਾਹੌਰ ਵਸਾਉਣਾ ਉਹਦੇ ਵਾਸਤੇ ਮਹਾਰਾਜ ਜੀ ਨੂੰ ਕਿਹੜੀ ਮਿਹਨਤ ਕਰਨੀ ਪੈਣੀ, ਇੱਕ ਅੱਖ ਦੇ ਫੋਰ ਚ ਤਾਂ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਉਹ। ਤੋ ਭਾਈ ਹਰਜਾ ਸੁਪਿੱਖੀ ਬੜੀ ਖੁਸ਼ੀ ਨਾਲ ਬੜੇ ਚਾਓ ਨਾਲ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਦਾ ਹੋਇਆ ਲਾਹੌਰ ਨੂੰ।
ਸਭ ਸੰਗਤ ਕਰਕੇ ਇੱਕ ਥਾਏ, ਸਤਿਗੁਰ ਮਰਜ਼ੀ ਤਬੈ ਸੁਣਾਏ।
ਜਿੰਨੀ ਲਾਹੌਰ ਸ਼ਹਿਰ ਦੀ ਸੰਗਤ ਸੀ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਭਾਈ ਹਰਜਸ ਨੇ, ਸਭ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਫਿਰ ਮਹਾਰਾਜ ਗੁਰੂ ਕਲਗੀਧਰ ਜੀ ਦਾ ਜੋ ਹੁਕਮਨਾਮਾ ਹੈ ਉਹ ਸਾਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਸੁਣਾਇਆ ਹੈ।
ਲਾਹੌਰ ਨਵਾਂ ਬਸਾਵਨ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਸ੍ਰੀ ਆਨੰਦਪੁਰ ਸਾਹਿਬ ਕੋਲ ਲਾਹੌਰ ਵਸਾਇਆ, ਔਰ ਉਹ ਲਾਹੌਰ ਗੁਰੂ ਕਾ ਲਾਹੌਰ ਕਹਾਉਂਦਾ ਹੈ। ਨਵਾਂ ਨਗਰ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਵਸਾਇਆ।
ਮੋਹੇ ਪ੍ਰਤਿਗਿਆ ਕੋ ਇਤ ਧਰਿਓ,
ਮੈਂ ਜੋ ਪ੍ਰਤਿਗਿਆ ਕੀਤੀ ਸੀ ਕਿ ਮੈਂ ਆਪਣੀ ਲੜਕੀ ਦਾ ਵਿਆਹ ਲਾਹੌਰ ਚ ਕਰਨਾ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੇਰੀ ਉਹ ਪ੍ਰਤਿਗਿਆ ਪੂਰੀ ਕੀਤੀ। ਮੇਰੀ ਉਹ ਪ੍ਰਤਿਗਿਆ ਪੂਰੀ ਕਰਨ ਵਾਸਤੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਗੁਰੂ ਕਾ ਲਾਹੌਰ ਵਸਾ ਦਿੱਤਾ ਹੈ।
ਚਲੋ ਸਗਲੀ ਤੇ ਥਲ ਮਾਓ,
ਇਸ ਕਰਕੇ ਗੁਰੂ ਸਾਹਿਬ ਦੀ ਆਗਿਆ ਹੈ ਕਿ ਸਾਰੀ ਸੰਗਤ ਲਾਹੌਰ ਸ਼ਹਿਰ ਦੀ ਗੁਰੂ ਕੇ ਲਾਹੌਰ ਵਿਚ ਚੱਲ ਕੇ ਨਿਵਾਸ ਕਰੋ, ਉੱਥੇ ਚੱਲੋ।
ਰਚਿਆ ਸਮਾਜ ਅਨੇਕ ਵਿਧ ਵਿਆਹੋ,
ਉੱਥੇ ਚੱਲ ਕੇ ਸਾਰੀਆਂ ਵਿਆਹ ਦੀਆਂ ਤਿਆਰੀਆਂ ਕਰੀਏ। ਜੋ ਜੋ ਵਿਆਹ ਵਾਸਤੇ ਅਸਬਾਬ ਚਾਹੀਦਾ ਸਭ ਕੁਝ ਉੱਥੋਂ ਮਿਲੇਗਾ, ਸਾਨੂੰ ਬਾਹਰੋਂ ਕੁਝ ਵੀ ਲੈ ਕੇ ਜਾਣ ਦੀ ਲੋੜ ਨਹੀਂ। ਗੁਰੂ ਕੇ ਲਾਹੌਰ ਵਿਚ ਚੱਲ ਕੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰੀਏ।
ਭਲੇ ਭਾਗ ਆਪਣੇ ਘਰ ਲਖੋ, ਗੁਰ ਟੁਕਾਓ ਕੋ ਕੇਤਕ ਪਿਖੋ।
ਕਹਿੰਦੇ ਸਾਡੇ ਭਲੇ ਸੁਭਾਗ ਨੇ ਆਪਣੇ ਭਲੇ ਭਾਗ ਵੇਖੋ ਕਿ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਆਪਣੀ ਬਰਾਤ ਲੈ ਕੇ ਸਾਡੇ ਨਗਰ ਲਾਹੌਰ ਵਿਚ ਆ ਕੇ ਟੁਕਾਓ ਕਰਨਗੇ। ਇਹ ਲਾਹੌਰ ਨਹੀਂ ਤਾਂ ਉਹ ਲਾਹੌਰ ਸਹੀ, ਉਹ ਗੁਰੂ ਕਾ ਲਾਹੌਰ ਹੈ, ਉੱਥੇ ਸਾਰੀ ਬਰਾਤ ਦਾ ਸਤਿਗੁਰਾਂ ਦੇ ਸਮੇਤ ਟੁਕਾਓ ਹੋਵੇਗਾ। ਮਹਾਰਾਜ ਜੀ ਦੇ ਕੌਤਕ ਵੇਖਣ ਨੂੰ ਮਿਲਣਗੇ, ਕਲਗੀਧਰ ਦੇ ਦੀਦਾਰ ਕਰਨ ਦਾ ਸਾਨੂੰ ਸਾਰਿਆਂ ਨੂੰ ਸਮਾਂ ਮਿਲੇਗਾ।
ਹਮੇ ਤੇ ਨਗਰ ਨਵਾਂ ਬਸਵਾਇਓ,
ਦੇਖੋ ਕਲਗੀਧਰ ਨੇ ਕਿੰਨੀ ਕਿਰਪਾ ਕੀਤੀ ਸਾਡੇ ਸਾਰਿਆਂ ਵਾਸਤੇ, ਉਹਨਾਂ ਨੇ ਲਾਹੌਰ ਹੀ ਨਵਾਂ ਵਸਾ ਦਿੱਤਾ ਹੈ।
ਅਨਕ ਉਪਾਏ ਠਾਨ ਧਨ ਲਾਇਓ,
ਅਨਕ ਉਪਾ ਠਾਣ ਕੇ ਬਹੁਤ ਸਾਰਾ ਧਨ ਖਰਚਿਆ ਮਹਾਰਾਜ ਜੀ ਨੇ, ਬਹੁਤ ਸਾਰਾ ਪੈਸਾ ਹਜ਼ਾਰਾਂ ਰੁਪਇਆ ਖਰਚ ਕੇ ਨਗਰ ਵਸਾਇਆ।
ਸੁਣ ਸਤਿਗੁਰ ਕੇ ਚਰਿਤ ਅਨੰਦ ਜਾਂਦੇ।
ਜਦੋਂ ਲਾਹੌਰ ਨਿਵਾਸੀ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਜੀ ਦਾ ਹੁਕਮਨਾਮਾ ਸੁਣਿਆ, ਭਾਈ ਹਰਜਾ ਸੁਭਿੱਖੀ ਕੋਲੋਂ ਸੁਣਿਆ ਕਿ ਕਿਵੇਂ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਵਸਾ ਦਿੱਤਾ, ਸੁਣ ਕੇ ਸਾਰੇ ਬੜੇ ਆਨੰਦਿਤ ਹੋਏ।
ਆਪਣ ਦਰਬ ਮਿਲੰਦੇ,
ਸਤਿਗੁਰਾਂ ਦੇ ਚਰਤ ਵੇਖ ਕੇ ਆਨੰਦਿਤ ਹੋਏ। ਸਭ ਨੇ ਆਪਣੇ ਆਪਣੇ ਘਰੋਂ ਦਸਵੰਧ ਦੀ ਮਾਇਆ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਪਣੀ ਹੈ, ਉਹ ਦਸਵੰਧ ਦੀ ਮਾਇਆ ਸਾਰੇ ਸਿੱਖਾਂ ਨੇ ਆਪਣੇ ਆਪਣੇ ਘਰੋਂ ਇਕੱਠੀ ਕਰਕੇ ਨਾਲ ਲੈ ਲਈ।
ਸਕਤੀ ਬੈਲਨ ਕੋ ਜੁੜਵਾਏ,
ਗੱਡੇ ਬਲਦਾਂ ਦੇ ਨਾਲ ਜੋੜ ਦਿੱਤੇ, ਬਲਦ ਗੱਡਿਆਂ ਦੇ ਨਾਲ ਜੋੜ ਦਿੱਤੇ ਨੇ।
ਸਦਨ ਸੋਜ ਸਗਰੀ ਲਦਵਾਏ,
ਘਰ ਦਾ ਜਿੰਨਾ ਸਾਜੋ ਸਮਾਨ ਸੀ, ਜੋ ਜੋ ਵਸਤੂਆਂ ਸਨ, ਉਹ ਗੱਡਿਆਂ ਦੇ ਉੱਤੇ ਲੱਦ ਲਈਆਂ ਨੇ ਨਾਲ ਲਿਜਾਣ ਵਾਸਤੇ।
ਲੋਕ ਹਜ਼ਾਰੋਂ ਲਾਪੁਰ ਕੇਰੇ, ਗਮਨੇ ਲੀਨ ਸਮਾਜਿਕ ਨੇਰੇ।
ਖਾਲਸਾ ਜੀ, ਲਾਹੌਰ ਸ਼ਹਿਰ ਚ ਬਹੁਤ ਸਿੱਖ ਰਹਿੰਦੇ ਸੀ, ਹਜ਼ਾਰਾਂ ਦੀ ਗਿਣਤੀ ਵਿਚ ਲਾਹੌਰ ਤੋਂ ਸਿੱਖ ਆਏ ਨੇ ਚੱਲ ਕੇ, ਗੱਡਿਆਂ ਤੇ ਆਪਣੇ ਆਪਣੇ ਲੋੜ ਦਾ ਸਮਾਨ ਲੱਦ ਕੇ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸਾਰੀਆਂ ਸੰਗਤਾਂ ਲਾਹੌਰ ਸ਼ਹਿਰ ਦੀਆਂ ਗੁਰੂ ਕਲਗੀਧਰ ਦਾ ਵਿਆਹ ਵੇਖਣ ਵਾਸਤੇ ਗੁਰੂ ਨਗਰ ਵਸਾਇਆ ਜਿਹੜਾ ਗੁਰੂ ਕਾ ਲਾਹੌਰ, ਉਥੇ ਚੱਲ ਕੇ ਆਉਣ ਲੱਗੇ ਹਨ।
ਬ੍ਰਿੰਦ ਕਾਮਨੀ ਚੰਦਨ ਚੜੇ,
ਬਹੁਤ ਸਾਰੀਆਂ ਇਸਤਰੀਆਂ ਰਥਾਂ ਦੇ ਉੱਤੇ ਸਵਾਰ ਹੋ ਕੇ ਚੱਲੀਆਂ ਨੇ।
ਉਹ ਬੈਲਨ ਪਰ ਚੋਂ ਪੈ ਬੜੇ,
ਕਈ ਗੱਡਿਆਂ ਦੇ ਉੱਤੇ ਸਵਾਰ ਹੋ ਕੇ ਬੜੇ ਚਾਓ ਨਾਲ ਚੜੀਆਂ ਹਨ।
ਬਸਨ ਬੇਭੂਖਣ ਭੁਖਤ ਹੋਏ,
ਬੜੇ ਬੜੇ ਸੋਹਣੇ ਬਸਤਰ ਗਹਿਣੇ ਵਿਆਹ ਤੇ ਚੱਲੀਆਂ ਨੇ, ਵਿਆਹ ਵੇਖਣ ਚੱਲੀਆਂ ਨੇ। ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਸੋਹਣੇ ਬਸਤਰ ਸੋਹਣੇ ਗਹਿਣੇ ਧਾਰਨ ਕਰਕੇ ਚੱਲੀਆਂ ਨੇ।
ਗੁਰ ਵਿਆਹਤ ਮੁਦਤੇ ਸਭ ਕੋਈ,
ਸਭ ਦੇ ਮਨ ਵਿਚ ਗੁਰੂ ਵਿਆਹ ਕਰਕੇ ਬੜੀ ਖੁਸ਼ੀ ਹੈ, ਬੜਾ ਆਨੰਦ ਹੈ।
ਸਨੇ ਸਨੇ ਸਭ ਮਗ ਲੰਘਾਏ,
ਸਹਿਜੇ ਸਹਿਜੇ ਲਾਹੌਰ ਤੋਂ ਸਾਰਾ ਪੈਂਡਾ ਤਹਿ ਕਰਦੇ ਆਏ।
ਤਦਰੋ ਉਤਰ ਆਨੰਦਪੁਰ ਆਏ,
ਸਤਲੁਜ ਦਰਿਆ ਪਾਰ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ।
ਜੇਠਾ ਲਾਪੁਰ ਗੁਰੂ ਬਸਾਇਓ, ਪਹੁੰਚੇ ਤਾਂ ਸਮਾਜ ਟਿਕਾਇਓ।
ਜਿਹੜੀ ਜਗ੍ਹਾ ਤੇ ਸਤਿਗੁਰਾਂ ਨੇ ਗੁਰੂ ਕਾ ਲਾਹੌਰ ਵਸਾਇਆ ਸੀ, ਉਥੇ ਸਾਰੇ ਪਹੁੰਚ ਗਏ। ਆਪਣਾ ਆਪਣਾ ਸਬਾਬ ਸਮਾਨ ਲੈ ਕੇ ਜਿੱਥੇ ਗੁਰੂ ਕਾ ਲਾਹੌਰ ਨਗਰ ਵਸਾਇਆ ਸੀ ਸਤਿਗੁਰਾਂ ਨੇ, ਉਥੇ ਆਣ ਕੇ ਸਾਰੇ ਉਤਰੇ ਹਨ।
ਕਰਿਓ ਖਰੀਦਨ ਕ੍ਰਿਤ ਮਿਟਾਨ,
ਭਾਈ ਹਰਜਾ ਸੁਭਿੱਖੀ ਨੇ ਤਿਆਰੀ ਕਰ ਦਿੱਤੀ, ਬਰਾਤ ਆਉਣੀ ਹੈ ਤੇ ਬਰਾਤੀਆਂ ਵਾਸਤੇ ਲੰਗਰ ਪ੍ਰਸ਼ਾਦਾ ਚਾਹੀਦਾ। ਬਰਾਤ ਦਾ ਕੋਈ ਪਤਾ ਨਹੀਂ ਕਿੰਨੀ ਕਾਵੇ, ਗੁਰੂ ਘਰ ਦਾ ਕੰਮ ਹੈ, ਹਜ਼ਾਰਾਂ ਦੀ ਗਿਣਤੀ ਚ ਵੀ ਹੋ ਸਕਦੇ ਨੇ। ਇਸ ਕਰਕੇ ਭਾਈ ਹਰਜਸ ਜੀ ਨੇ ਸਾਰੀ ਤਿਆਰੀ ਕਰਵਾਈ, ਬਾਜ਼ਾਰ ਦੇ ਵਿੱਚੋਂ ਘਿਓ ਮਿੱਠਾ ਖੰਡ ਜੋ ਕੁਝ ਜਿੰਨਾ ਸਮਾਨ ਚਾਹੀਦਾ ਸੀ ਸਾਰਾ ਉੱਥੇ ਹਾਜ਼ਰ ਸੀ ਬਾਜ਼ਾਰ ਦੇ ਵਿੱਚ ਗੁਰੂ ਕੇ ਲਾਹੌਰ ਵਿੱਚ, ਉਹ ਸਾਰਾ ਖਰੀਦ ਲਿਆ।
ਲੀਨੋ ਨੀਕੋ ਅਨ
ਤੇ ਭਲਾ ਅੰਨ ਜਿਹੜਾ ਚੰਗਾ ਵਧੀਆ ਕਿਸਮ ਦਾ ਅੰਨ ਹੈ ਉਹ ਖਰੀਦਿਆ ਹੈ।
ਮੇਵੇ ਬ੍ਰਿੰਦ ਮੋਲ ਲੈ ਤਰੇ,
ਮੇਵੇ ਖਰੀਦ ਕੇ ਰੱਖ ਲੈ, ਜਿਹੜਾ ਮੇਵੇ ਨੇ ਉਹ ਸਬਜ਼ੀਆਂ ਭਾਜੀਆਂ ਵਿਚ ਵੀ ਪੈਣੇ ਨੇ, ਹੋਰ ਜਿਹੜੇ ਮਿਸਤਾਨ ਬਣਦੇ ਨੇ ਉਹਨਾਂ ਚ ਪੈਣੇ ਹਨ।
ਬਾਸਨ ਬੜੇ ਲਿਆਏ ਬੋ ਕਰੇ,
ਵੱਡੇ ਵੱਡੇ ਬਰਟੋਏ ਵੱਡੇ ਵੱਡੇ ਬਰਤਨ ਦੇਗੇ ਜਿਨ੍ਹਾਂ ਵਿਚ ਲੰਗਰ ਤਿਆਰ ਕਰਨਾ ਉਹ ਵੀ ਮੰਗਵਾਏ ਹਨ।
ਸੂਖਮ ਚਾਵਲ ਚਾਰੂ ਲੰਮੇਰੇ,
ਚੰਗੇ ਵਧੀਆ ਕਿਸਮ ਦੇ ਸੂਖਮ ਬਰੀਕ ਚਾਵਲ ਤੇ ਲੰਮੇ ਚਾਵਲ ਨੇ ਜੋ ਕੱਲਾ ਕੱਲਾ ਦਾਣਾ ਬਣ ਕੇ ਤਿਆਰ ਹੁੰਦੇ ਨੇ ਉਹ ਚਾਵਲ ਖਰੀਦੇ ਨੇ।
ਕਰ ਦਰਬਲੀਨ ਬੋ ਤੇਰੇ,
ਬਹੁਤ ਸਾਰਾ ਧਨ ਖਰਚ ਕੇ ਭਾਈ ਹਰਜਾ ਸੁਭਿੱਖੀ ਨੇ ਸਾਰਾ ਸਮਾਨ ਖਰੀਦਿਆ ਹੈ।
ਅੰਬਰ ਪਸ਼ਮੰਬਰ ਪਾਟੰਬਰ,
ਬਹੁਤ ਸਾਰੇ ਸੁੰਦਰ ਬਸਤਰ ਪਸ਼ਮੰਬਰ ਪਸ਼ਮੀਨੇ ਦੇ ਬਸਤਰ ਤੇ ਹੋਰ ਜਿਹੜੇ ਰੇਸ਼ਮ ਦੇ ਬਸਤਰ ਨੇ ਉਹ ਖਰੀਦੇ ਹਨ।
ਕਰੇ ਖਰੀਦਣ ਜੋ ਪਿਕਤੰਬਰ,
ਜਿਹੜੇ ਕੱਪੜੇ ਵਧੀਆ ਸ੍ਰੇਸ਼ਟ ਲੱਗੇ ਉਹ ਬਸਤਰ ਭਾਈ ਹਰਜਾ ਸੁਭਿੱਖੀ ਨੇ ਖਰੀਦੇ ਨੇ ਮਾਤਾ ਜੀ ਹੁਣਾਂ ਵਾਸਤੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਵਾਸਤੇ ਵਧੀਆ ਵਧੀਆ ਬਸਤਰਾਂ ਦੇ ਥਾਨ ਖਰੀਦੇ ਹਨ।
ਦੀ ਕੜਾਏ ਦੇ ਤਰਾਏ,
ਉਧਰ ਹਲਵਾਈ ਲਾ ਦਿੱਤੇ ਲੰਗਰ ਤਿਆਰ ਕਰਨ ਵਾਸਤੇ, ਵੱਡੇ ਵੱਡੇ ਬਰਟੋਏ ਵੱਡੇ ਵੱਡੇ ਕੜਾਏ ਉਹ ਦੇਗਾਂ ਚਾੜ ਦਿੱਤੀਆਂ ਹਨ।
ਅਨਕ ਭਾਂਤ ਪਕਵਾਨ ਬਣਾਏ,
ਅਨਕ ਭਾਂਤ ਦੇ ਪਕਵਾਨ ਤਿਆਰ ਹੋਣ ਲੱਗੇ ਨੇ।
ਮੋਦਕ ਕਰਤ ਮੋਦ ਬਣਵਾਏ,
ਕਹਿੰਦੇ ਖੁਸ਼ੀ ਦੇ ਨਾਲ, ਮੋਦਕ ਨਾਮ ਖੁਸ਼ੀ ਦਾ ਤੇ ਮੋਦ ਕਹਿੰਦੇ ਖੁਸ਼ੀ ਨੂੰ, ਮੋਦਕ ਨਾਮ ਲੱਡੂਆਂ ਦਾ ਹੈ। ਖੁਸ਼ੀ ਦੇ ਨਾਲ ਲੱਡੂ ਤਿਆਰ ਕਰਵਾਏ, ਲੱਡੂ ਬਣਵਾਏ ਨੇ,
ਅਦਕ ਸਿਤਾ ਕੋ ਬੀਚ ਮਿਲਾਏ,
ਬਹੁਤ ਸਾਰੀ ਖੰਡ ਮਿਲਾ ਕੇ ਵਧੀਆ ਢੰਗ ਦੇ ਜਿਹੜੇ ਲੱਡੂ ਨੇ ਉਹ ਤਿਆਰ ਕੀਤੇ ਹਨ।
ਦਾਖ ਬਦਾਮਨ ਗਰੀ ਸਥਾਏ,
ਦਾਖਾਂ ਬਦਾਮ ਗਰੀਆਂ ਜਿਹੜੇ ਆ ਮੇਵੇ ਹਨ,
ਕਰ ਕਰ ਤਿਆਰ ਤਰੇ ਸਮਦਾਏ,
ਇਹ ਪਾ ਕੇ ਸਾਰੇ ਪਕਵਾਨ ਤਿਆਰ ਕੀਤੇ ਨੇ, ਭਾਂਤ ਭਾਂਤ ਦੇ ਪਕਵਾਨ ਤਿਆਰ ਕਰਕੇ ਰੱਖੇ ਨੇ।
ਨਾਗਰ ਨਾਰ ਮਿਲੀ ਗਨ ਆਏ,
ਭਾਂਤ ਭਾਂਤ ਦੇ ਪਕਵਾਨ ਤਿਆਰ ਕਰਕੇ ਰੱਖੇ ਨੇ। ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਲਾਹੌਰ ਤੋਂ ਆਈਆਂ ਨੇ ਚੱਲ ਕੇ, ਉਹ ਭਾਈ ਹਰਜਾ ਸੁਪਿੱਖੀ ਨੇ ਜਿੱਥੇ ਰਹਿਸ਼ ਰੱਖੀ ਹੈ ਉਹਨਾਂ ਦੇ ਘਰ ਦੇ ਵਿੱਚ ਸਾਰੀਆਂ ਇਸਤਰੀਆਂ ਆ ਕੇ ਇਕੱਠੀਆਂ ਹੁੰਦੀਆਂ ਨੇ।
ਭਾਂਤ ਭਾਂਤ ਕੇ ਗੀਤਨ ਗਾਏ,
ਉਹ ਭਾਂਤ ਭਾਂਤ ਦੇ ਗੀਤਰ ਗਾਉਂਦੀਆਂ ਨੇ।
ਕਿਤਕ ਢੋਲਕੀ ਕਰੈ ਬਜਾਵਨ,
ਕਈ ਢੋਲਕੀ ਵਜਾਉਂਦੀਆਂ ਨੇ ਨਾਲ, ਆਵਾਜ਼ ਮਿੱਠੀ ਨਾਲ ਗਾਉਂਦੀਆਂ ਨੇ।
ਗਨ ਅਗਰੀਨ ਕੇ ਬੋ ਹਲਵਾਏ,
ਤੇ ਨਗਰਾਂ ਦੇ ਬਹੁਤ ਸਾਰੇ ਹਲਵਾਈ, ਕਿਉਂਕਿ ਇੱਕ ਦੋ ਚਾਰ ਹਲਵਾਈਆਂ ਦਾ ਕੰਮ ਨਹੀਂ ਸੀ, ਬਹੁਤ ਸਾਰੇ ਹਲਵਾਈ ਭਾਈ ਹਰਜਾ ਸੁਪਿੱਖੀ ਨੇ ਮੰਗਾਏ ਨੇ ਇਹ ਪਕਵਾਨ ਤਿਆਰ ਕਰਾਉਣ ਲਈ।
ਭਾਂਤ ਭਾਂਤ ਕੀ ਕਰਤ ਮਿਠਾਈ,
ਭਾਂਤ ਭਾਂਤ ਦੀਆਂ ਮਠਿਆਈਆਂ ਰੰਗ ਬਰੰਗੀਆਂ ਬੜੇ ਬੜੇ ਸੁੰਦਰ ਢੰਗ ਦੀਆਂ ਮਠਿਆਈਆਂ ਉਹ ਤਿਆਰ ਕੀਤੀਆਂ ਹਨ।
ਵੱਡੇ ਜਲੇਬ ਪਕਾਵਨ ਕਰੈ,
ਵੱਡੀਆਂ ਜਲੇਬਾਂ ਤਿਆਰ ਕੀਤੀਆਂ ਹਨ।
ਆਛੀ ਰੀਤ ਸੁਧਾਰਤ ਧਰੈ,
ਆਛੀ ਰੀਤ ਨਾਲ ਭਲੀ ਪ੍ਰਕਾਰ ਨਾਲ ਸੁਧਾਰ ਸੁਧਾਰ ਕੇ ਵਧੀਆ ਢੰਗ ਨਾਲ ਉਹ ਜਲੇਬਾਂ ਆਦਿਕ ਨੇ ਉਹ ਰੱਖੀਆਂ ਜਾਂਦੀਆਂ ਨੇ ਸਾਂਭ ਕੇ।
ਨੁਗਦੀ ਕੇਵਰ ਕੋ ਸਮਦਾਏ,
ਕਹਿੰਦੇ ਨੁਗਦੀ ਜਿਹਨੂੰ ਬੂੰਦੀ ਕਹਿੰਦੇ ਨੇ, ਘੇਵਰ ਘੇਵਰ ਬਣਾ ਕੇ ਵੱਡੇ ਵੱਡੇ ਉਹ ਲਿਆ ਕੇ ਰੱਖੇ ਨੇ ਤਿਆਰ ਕਰਕੇ।